ਵਾਹਿਗੁਰੂ ਸਾਹਿਬ ਜੀ, ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤੇ ਪਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ।
ਅਸਲਮ ਖਾਂ ਬੜ ਸੂਬੇਦਾਰ, ਉਨ ਲਿਖਿਓ ਪਤਸ਼ਾਹ ਪੇਚੇ ਨਾਰ। ਅਸਲਮ ਕਾ ਬੜ ਸੂਬੇਦਾਰ, ਉਨ ਲਿਖਿਓ ਪਤਸ਼ਾਹ ਪੇਚੇ ਨਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਪਾਨਾਨ ਭਾਨ ਸਤਿਗੁਰੂ, ਧੰਨ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਪਾਤਸ਼ਾਹ ਜੀ ਨੇ ਅਪਾਰ ਤਰਸ ਰਹਿਮਤ ਕੀਤਾ, ਜੋ ਸੰਧਿਆ ਸਮੇਂ ਆਪਣੀ ਪਾਵਨ ਹਜ਼ੂਰੀ ਦੇ ਅੰਦਰ ਹਾਜ਼ਰੀ ਭਰਨ ਵਾਸਤੇ ਸਮਾਂ ਬਖਸ਼ਿਆ। ਜਿਸ ਤਰ੍ਹਾਂ ਆਪ ਸਭ ਜਾਣੂ ਹੋ ਕਿ ਅੱਜ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਪਾਵਨ ਦਿਹਾੜਾ, ਜੋ ਕਿ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਮੰਨਿਆ ਜਾਂਦਾ ਹੈ, ਕਿ ਪਾਵਨ ਦਿਹਾੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਾ ਖਾਲਸਾ ਬਹੁਤ ਚਾਅ ਨਾਲ ਮਨਾਉਂਦਾ ਹੈ ਹੋਲੇ ਮਹੱਲੇ ਦਾ ਦਿਹਾੜਾ। ਸੋ ਸਭ ਤੋਂ ਪਹਿਲਾਂ ਤੇ ਆਪ ਸਾਰੀ ਸੰਗਤ ਨੂੰ ਹੋਲੇ ਮਹੱਲੇ ਦੇ ਦਿਹਾੜੇ ਦੀਆਂ ਬੇਅੰਤ 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 ਵਧਾਈਆਂ। ਇਤਿਹਾਸ ਦੀ ਲੜੀਵਾਰ ਕਥਾ ਆਰੰਭ ਕਰਨ ਤੋਂ ਪਹਿਲਾਂ ਮੈਂ ਕੁਝ ਕੇ ਬੇਨਤੀ ਹੋਲੇ ਮਹੱਲੇ ਦੇ ਪ੍ਰਥਾਏ ਕਰਾਂ ਕਿ ਦੁਨੀਆਂ ਦੇ ਵਿੱਚ ਹੋਲੀ ਤਾਂ ਮਨਾਈ ਜਾਂਦੀ ਸੀ, ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕਰਕੇ ਸਾਨੂੰ ਹੋਲਾ ਮਹੱਲਾ ਮਨਾਉਣ ਦੀ ਦਾਤ ਦਿੱਤੀ। ਪਰ ਹੋਲੀ ਕਿਉਂ ਮਨਾਈ ਜਾਂਦੀ ਸੀ ਤੇ ਹੋਲਾ ਕਿਉਂ ਮਨਾਉਣ ਲੱਗੇ, ਮੈਂ ਇਹਦੇ ਉੱਤੇ ਆਪ ਜੀ ਦੇ ਸਨਮੁਖ ਬੇਨਤੀ ਕਰਨੀ ਚਾਹੁੰਦਾ। ਖਾਲਸਾ ਜੀ, ਜਿਹੜਾ ਹੋਲੀ ਦਾ ਸੰਬੰਧ ਹੈ ਭਗਤ ਪ੍ਰਹਿਲਾਦ ਜੀ ਦੇ ਨਾਲ ਹੈ, ਜੋ ਭਗਤ ਪ੍ਰਹਿਲਾਦ ਜੀ ਦਾ ਪਿਤਾ ਸੀ ਹਰਨਾਕਸ਼, ਜਿਹਨੂੰ ਬਹੁਤ ਹੰਕਾਰ ਸੀ, ਜਿਹਨੇ ਵਰ ਲਿਆ ਸੀ ਪਰਮਾਤਮਾ ਤੋਂ ਕਿ ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਤੇ ਨਾ ਮੈਨੂੰ ਕੋਈ ਜਾਨਵਰ ਮਾਰੇ ਨਾ ਬੰਦਾ ਮਾਰੇ, ਇਹ ਉਹਨੇ ਵਰ ਪਰਮਾਤਮਾ ਦੀ ਭਗਤੀ ਨਾਲ ਲਿਆ ਸੀ। ਜਿਸ ਵਰ ਤੋਂ ਬਾਅਦ ਉਹਨੂੰ ਹੰਕਾਰ ਹੋ ਗਿਆ ਕਿ ਸ਼ਾਇਦ ਮੈਂ ਅਮਰ ਹਾਂ। ਦੂਸਰਾ, ਹਰਨਾਕਸ਼ ਦੀ ਭੈਣ ਸੀ ਹੋਲਕਾ। ਹੋਲਕਾ ਨੇ ਪਰਮਾਤਮਾ ਦੀ ਭਗਤੀ ਕਰਕੇ ਵਰ ਲਿਆ ਸੀ ਕਿ ਉਸਨੂੰ ਅੱਗ ਸਾੜ ਨਹੀਂ ਸੀ ਸਕਦੀ। ਹੁਣ ਐਸੇ ਹੰਕਾਰੀਆਂ ਦੇ ਘਰ ਕਹਿੰਦੇ ਭਗਤ ਦਾ ਜਨਮ ਹੋ ਗਿਆ। ਖਾਲਸਾ ਜੀ, ਭਗਤ ਪ੍ਰਹਿਲਾਦ ਜੀ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਹਰਨਾਕਸ਼ ਨੇ ਰਾਜੇ ਨੇ ਕੀ ਕੀਤਾ ਕਿ ਭਗਤ ਪ੍ਰਹਿਲਾਦ ਨੂੰ ਸਕੂਲ ਦੇ ਵਿੱਚ ਭੇਜ ਦਿੱਤਾ, ਮਦਰੱਸੇ ਵਿੱਚ ਭੇਜ ਦਿੱਤਾ, ਜਿੱਥੇ ਉਹਨਾਂ ਦੇ ਟੀਚਰ ਸਨ ਸੰਡਾ ਤੇ ਮਰਕਾ। ਉਹਨਾਂ ਦੇ ਟੀਚਰਾਂ ਦਾ ਨਾਮ ਸੀ, ਕਹਿੰਦੇ ਉਹਨਾਂ ਨੇ ਜ਼ੋਰ ਲਾ ਲਿਆ ਭਗਤ ਪ੍ਰਹਿਲਾਦ ਨੂੰ ਕਹਿ ਕੇ ਵੀ ਤੂੰ ਰੱਬ ਦਾ ਨਾਮ ਲੈਣਾ ਛੱਡ ਤੇ ਆਪਣੇ ਪਿਤਾ ਨੂੰ ਜਪਿਆ ਕਰ, ਆਪਣੇ ਰੱਬ ਦਾ ਨਾਮ ਛੱਡ ਕੇ ਆਪਣੇ ਪਿਓ ਨੂੰ ਜਪਿਆ ਕਰ। ਉਹ ਕਹਿੰਦੇ ਤੇਰਾ ਪਿਓ ਹੀ ਰੱਬ ਹੈ। ਪਰ ਭਗਤ ਪ੍ਰਹਿਲਾਦ ਜੀ ਕਹਿੰਦੇ ਮੋਕੋ ਕਹਾਂ ਪੜਾਵਸ ਆਲ ਜਾਲ, ਮੇਰੀ ਪਟਿਆ ਲਿਖ ਦੇਹੋ ਸ਼੍ਰੀ ਗੋਪਾਲ, ਨਹੀਂ ਛੋਡੋ ਰੇ ਬਾਬਾ ਰਾਮ ਨਾਮ। ਕਹਿੰਦੇ ਮੈਨੂੰ ਆ ਝੂਠੇ ਅੱਖਰ ਨਾ ਪੜਾਓ, ਮੇਰੇ ਮਨ ਦੀ ਪੱਟੀ ਦੇ ਉੱਤੇ ਰੱਬ ਦਾ ਨਾਮ ਲਿਖਿਆ ਗਿਆ ਹੈ। ਹੁਣ ਭਾਵੇਂ ਮੈਂ ਮਰ ਵੀ ਜਾਵਾਂ ਪਰ ਰੱਬ ਦਾ ਨਾਮ ਨਹੀਂ ਛੱਡਾਂਗਾ। ਉਸ ਵਕਤ ਹਰਨਾਕਸ਼ ਨੇ ਫਿਰ ਖਾਲਸਾ ਜੀ ਕਦੇ ਪਹਾੜਾਂ ਤੋਂ ਡਿੱਗਿਆ, ਕਦੇ ਦਰਿਆ ਵਿੱਚ ਸੁੱਟਿਆ, ਪਰ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਰੱਬ ਨੇ ਆਪ ਕੀਤੀ। ਹੁਣ ਹਰਨਾਕਸ਼ ਦੀ ਭੈਣ ਕਹਿਣ ਲੱਗੀ ਕਿ ਜੇ ਤੂੰ ਆਪਣੇ ਪੁੱਤਰ ਨੂੰ ਮਾਰਨਾ ਚਾਹੁੰਦਾ ਹੈ ਤੇ ਮੈਂ ਇੱਕ ਕੰਮ ਕਰ ਸਕਦੀ ਹਾਂ, ਮੈਂ ਆਪਣੀ ਗੋਦ ਵਿੱਚ ਲੈ ਕਰਕੇ ਅੱਗ ਦੇ ਵਿੱਚ ਬੈਠ ਜਾਵਾਂਗੀ ਤੇ ਮੈਨੂੰ ਅੱਗ ਨੇ ਸਾੜਨਾ ਨਹੀਂ, ਮੇਰੇ ਕੋਲ ਪਰਮਾਤਮਾ ਦਾ ਵਰ ਹੈ, ਪਰ ਤੇਰੇ ਪੁੱਤਰ ਨੂੰ ਅੱਗ ਸਾੜ ਕੇ ਸਵਾਹ ਕਰ ਦੇਵੇਗੀ। ਹਰਨਾਕਸ਼ ਨੇ ਕਿਹਾ ਠੀਕ ਹੈ, ਇਸ ਤਰ੍ਹਾਂ ਕਰ ਲੈ। ਪਰ ਖਾਲਸਾ ਜੀ, ਜਿੱਥੇ ਰੱਬ ਦਾ ਨਾਮ ਆ ਜਾਂਦਾ ਹੈ ਉੱਥੇ ਬੰਦੇ ਦਾ ਅੱਗ ਵੀ ਕੁਝ ਨਹੀਂ ਵਿਗਾੜ ਸਕਦਾ। ਜਿੱਥੇ ਪਰਮਾਤਮਾ ਦਾ ਨਾਮ ਆ ਜਾਵੇ ਦੁਨੀਆਂ ਦੀਆਂ ਸਾਰੀਆਂ ਤਾਕਤਾਂ ਵਿਅਰਥ ਹੋ ਜਾਂਦੀਆਂ। ਕਹਿੰਦੇ ਹੋਲਕਾ ਨੇ ਭਗਤ ਪ੍ਰਹਿਲਾਦ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਅੱਗ ਦੇ ਵਿੱਚ ਜਾ ਕੇ ਚੌਂਕੜਾ ਲਾ ਲਿਆ। ਜਿਸ ਹੋਲਕਾ ਨੂੰ ਵਰ ਸੀ ਅੱਗ ਸਾੜ ਨਹੀਂ ਸਕਦੀ, ਕਹਿੰਦੇ ਉਹ ਸੜ ਕੇ ਸਵਾਹ ਹੋ ਗਈ ਤੇ ਭਗਤ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਤੇ ਉਸ ਤੋਂ ਬਾਅਦ ਹਰਨਾਕਸ਼ ਫਿਰ ਵੀ ਨਾ ਮੁੜਿਆ। ਹਰਨਾਕਸ਼ ਨੇ ਗਰਮ ਥੰਬ ਦੇ ਨਾਲ ਭਗਤ ਪ੍ਰਹਿਲਾਦ ਨੂੰ ਬੰਨ ਦਿੱਤਾ ਕਿ ਸੇਕੇ ਨਾਲ ਮਰ ਜਾਵੇਗਾ। ਪਰ ਕਹਿੰਦੇ ਉੱਥੇ ਭਗਤ ਦੀ ਲਾਜ ਰੱਖੀ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਕਹਿੰਦੇ ਰੱਬ ਵੱਲੋਂ ਵਰ ਸੀ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਬੰਦਾ ਮਾਰੇ ਨਾ ਜਾਨਵਰ ਮਾਰੇ। ਕਹਿੰਦੇ ਰੱਬ ਨੇ ਫਿਰ ਨਰਸਿੰਘ ਦਾ ਅਵਤਾਰ ਧਾਰ ਲਿਆ, ਜਿਹੜਾ ਨਾ ਬੰਦਾ ਸੀ ਨਾ ਪੂਰਾ ਜਾਨਵਰ ਸੀ, ਅੱਧਾ ਧੜ ਜਾਨਵਰ ਦਾ ਤੇ ਅੱਧਾ ਸਰੀਰ ਬੰਦੇ ਦਾ। ਤੇ ਖਾਲਸਾ ਜੀ, ਨਰਸਿੰਘ ਦੇ ਅਵਤਾਰ ਦੇ ਵਿੱਚ ਭਗਤ ਨੇ ਭਗਤ ਦੀ ਲਾਜ ਰੱਖਣ ਵਾਸਤੇ ਪਰਮਾਤਮਾ ਨੇ ਹਰਨਾਕਸ਼ ਨੂੰ ਆਪਣੇ ਨਾਖੂਨਾਂ ਦੇ ਨਾਲ ਪਾੜ ਦਿੱਤਾ ਤੇ ਮਾਰ ਦਿੱਤਾ, ਖਾਤਮਾ ਕਰ ਦਿੱਤਾ। ਜਿਹੜਾ ਹੋਲੀ ਦਾ ਤਿਉਹਾਰ ਸੀ ਇਹ ਭਗਤੀ ਦਾ ਪ੍ਰਤੀਕ ਸੀ, ਇਹ ਇੱਕ ਭਗਤ ਦਾ ਪ੍ਰਤੀਕ ਸੀ। ਹੋਲੀ ਦਾ ਤਿਉਹਾਰ ਦੱਸਦਾ ਸੀ ਕਿ ਪਰਮਾਤਮਾ ਆਪਣੇ ਭਗਤਾਂ ਦੀ ਲਾਜ ਕਿਵੇਂ ਰੱਖਦਾ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਪਰ ਲੋਕ ਭਗਤੀ ਨੂੰ ਛੱਡ ਗਏ, ਭਗਤੀ ਨੂੰ ਛੱਡ ਕੇ ਸੰਸਾਰਕ ਉਲਝਣਾਂ ਵਿੱਚ ਉਲਝ ਗਏ ਤੇ ਹੋਲੀ ਮਨਾਉਣ ਲੱਗ ਪਏ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ, ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਲਗੀਆਂ ਵਾਲੇ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਨਿਆਰਾ ਪੰਥ ਪ੍ਰਗਟ ਹੋਇਆ ਤੇ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਸੰਸਾਰ ਤੋਂ ਵੱਖਰਾ ਪਹਿਰਾਵਾ ਖਾਲਸੇ ਨੂੰ ਦਿੱਤਾ, ਸਾਰੇ ਸੰਸਾਰ ਤੋਂ ਵੱਖਰੀ ਮਰਿਆਦਾ ਖਾਲਸੇ ਨੂੰ ਦਿੱਤੀ। ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਤੇ ਵਿਸਾਖੀ ਵਾਲੇ ਦਿਨ ਤਖ਼ਤ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਖੜ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਖਾਲਸਾ ਜੀ ਭਾਵ ਸਿਰ ਭੇਟਾ ਵਿੱਚ ਲੈ ਲਿਆ, ਸਿਰ ਧੜ ਤੋਂ ਜੁਦਾ ਕਰਕੇ ਸਤਿਗੁਰਾਂ ਨੇ ਖਾਲਸਾ ਪ੍ਰਗਟ ਕਰ ਦਿੱਤਾ, ਪੰਜ ਪਿਆਰੇ ਸਾਜ ਦਿੱਤੇ। ਤੇ ਸਨ 1699 ਤੋਂ ਬਾਅਦ ਖਾਲਸਾ ਜੀ ਚੜ੍ਹਿਆ ਸਨ 1700 ਤੇ ਸਨ 1700 ਵਿਖੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਜੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਖਾਲਸਾ ਜੀ ਕੀ ਜੀ ਇਹ ਬਿਬਿਧ ਰਾਗ ਰੰਗਿਓ ਵਿਸਾਲ ਹਾਸ। ਸਤਿਗੁਰੂ ਕਹਿਣ ਲੱਗੇ ਹੁਣ ਆਓ ਸੋਹਣੇ ਸੋਹਣੇ ਰਾਗ ਛੇੜੋ, ਸੋਹਣੇ ਸੋਹਣੇ ਰਾਗ ਛੇੜ ਕਰਕੇ ਪਰਮਾਤਮਾ ਦੇ ਰੰਗ ਦੇ ਵਿੱਚ ਖੁੱਭ ਜਾਵੋ। ਕਹਿੰਦੇ ਕੀ ਜੀ ਇਹ ਬਿਬਿਧ ਰਾਗ ਰੰਗਿਓ ਵਿਸਾਲ ਹਾਸ, ਕੇਸਰ ਉਹ ਗੁਲਾਬ ਗੁਲਾਲ ਕੋ ਉਡਾਵੇਂਗੇ। ਅਨੰਦਪੁਰ ਦੀ ਧਰਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਮੁੱਠਾਂ ਭਰ ਕੇ ਗੁਲਾਲ ਦੀਆਂ ਸੱਟੀਆਂ ਤੇ ਇਹ ਮੇਰੇ ਬੋਲ ਨਹੀਂ, ਸਾਡੇ ਪੰਥ ਦੇ ਮੰਨੇ ਵਿਦਵਾਨ ਹੋਏ ਪੁਰਾਤਨ ਸਮੇਂ ਦੇ ਕਵੀ ਨਿਹਾਲ ਸਿੰਘ ਜੀ, ਉਹਨਾਂ ਨੇ ਖਾਲਸਾ ਜੀ ਇਹ ਬਚਨ ਲਿਖੇ ਕਿ ਕਿਸ ਤਰ੍ਹਾਂ ਹੋਲੇ ਮਹੱਲੇ ਦੀ ਆਰੰਭਤਾ ਹੋਈ। ਅੱਜ ਸਾਡੇ ਲੋਕ ਰੁੱਖੇ ਇੰਨੇ ਕੇ ਹੋ ਜਾਂਦੇ, ਕਈ ਵਾਰ ਕਹਿੰਦੇ ਵੀ ਇਹ ਰੰਗ ਸਿੱਖਾਂ ਦਾ, ਇਹ ਰੰਗ ਤੇ ਬ੍ਰਾਹਮਣ ਮਤ ਦਾ, ਪਰ ਕਿਸੇ ਬ੍ਰਾਹਮਣ ਨੇ ਰੰਗ ਦੇ ਉੱਤੇ ਰਜਿਸਟਰੀ ਨਹੀਂ ਕਰਾਈ ਹੁੰਦੀ। ਇਹ ਤਿਉਹਾਰ ਤੇ ਆਨੰਦ ਮਾਨਣ ਦਾ ਹੈ। ਖਾਲਸਾ ਜੀ ਸਾਰੀ ਕਾਇਨਾਤ ਹੀ ਸਤਿਗੁਰਾਂ ਦੀ ਹੈ। ਸਤਿਗੁਰਾਂ ਨੇ ਕਿਹਾ ਕੀ ਜੀ ਇਹ ਬਿਬਿਧ ਰਾਗ ਰੰਗਿਓ ਵਿਸਾਲ ਹਾਸ, ਕੇਸਰਿਓ ਗੁਲਾਬ ਗੁਲਾਲ ਕੋ ਉਡਾਵੇਂਗੇ। ਤੇ ਦੂਸਰਾ ਬਚਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਕਹਿੰਦੇ ਰਾਗ ਰਾਧਨ ਕਮਨ ਕੀ ਪ੍ਰਸੰਗ ਲਿਆਏ ਰਾਗੀ ਸਿੰਘ, ਰਾਗਨ ਮੈਂ ਸਾਜਨ ਮੈਂ ਭੜੂਆ ਸੁਣਾਵੇਂਗੇ। ਸੇਵਕ ਨਿਹਾਲ ਸਿੰਘ ਸਭੈ ਸੁਣਿਓ ਆਛੈ ਲਾਏ, ਮੀਤਨ ਕੀ ਗਾਲਨ ਪੈ ਗੁਲਾਲ ਮੀਤ ਲਾਵੇਂਗੇ। ਸ਼੍ਰੀ ਗੁਰ ਆਨੰਦ ਰੂਪ ਕਹਿਓ ਸ਼੍ਰੀ ਆਨੰਦਪੁਰ, ਸੁਣੋ ਪਿਆਰੇ ਖਾਲਸਾ ਜੀ ਅੱਜ ਹੋਲਾ ਮਹੱਲਾ ਮਨਾਵੇਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕਰ ਦਿੱਤਾ ਕਿ ਖਾਲਸਾ ਜੀ ਲੋਕਾਂ ਦੀ ਹੋਲੀ ਹੈ, ਪਰ ਮੈਂ ਖਾਲਸੇ ਦੀ ਝੋਲੀ ਵਿੱਚ ਹੋਲਾ ਮਹੱਲਾ ਪਾ ਚੱਲਿਆ। ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ, ਲੋਗਨ ਕੀ ਬੋਲੀ ਦੇਵ ਸਿੱਧਨ ਕਾ ਬੋਲਾ ਹੈ। ਝੰਡਾ ਜੂ ਸਵਾਰੀ ਨਾਥ ਝੰਡਾ ਜੂ ਸਵਾਰਾ ਨਾਥ, ਝੋਲੀ ਤੋਂ ਤਮਾਮ ਕੀ ਸੋ ਖਾਲਸੇ ਕੋ ਝੋਲਾ ਹੈ। ਅੰਬ ਕਾ ਕੜਾਹੀ ਮਹਾਰਾਜ ਕੋ ਕੜਾਹ ਸੁਦਾ, ਚੋਲੀ ਤੋਂ ਤਮਾਮ ਕੀ ਸੋ ਸਵਾਮੀ ਜੀ ਕੋ ਚੋਲਾ ਹੈ। ਦੇਵੀ ਦੇਵ ਸਿੱਧਨ ਕੀ ਲੋਕਨ ਮੈਂ ਪ੍ਰਸਿੱਧ ਹੋਲੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੂ ਕੋ ਅੱਜ ਹੋਲਾ ਹੈ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਹੋਲੇ ਮਹੱਲੇ ਦਾ ਦਿਹਾੜਾ ਮਹਾਰਾਜ ਨੇ ਖਾਲਸੇ ਦੀ ਝੋਲੀ ਵਿੱਚ ਪਾਇਆ ਤੇ ਖਾਲਸਾ ਜੀ ਹੋਲੇ ਮਹੱਲੇ ਦੇ ਆਪਣੇ ਆਪ ਵਿੱਚ ਬੜੇ ਡੂੰਘੇ ਅਰਥ ਨੇ। ਹੋਲੇ ਦਾ ਮਤਲਬ ਹੈ ਹਮਲਾ ਤੇ ਮਹੱਲੇ ਦਾ ਮਤਲਬ ਇੱਕ ਜਗ੍ਹਾ ਨਿਯਤ ਕਰ ਦੇਣੀ, ਦੋ ਦਲ ਬਣਾ ਦਿੱਤੇ ਜਾਣ ਤੇ ਖਾਲਸਾ ਜੀ ਫਿਰ ਆਪਸ ਵਿੱਚ ਜੰਗਜੂ ਕਰਤਬ ਤੇ ਸ਼ਸਤਰ ਵਿਦਿਆ ਦੇ ਅਭਿਆਸ ਕਰਕੇ ਸ਼ਸਤਰ ਵਿਦਿਆ ਦੇ ਜੋਹਰ ਵਿਖਾਏ ਜਾਣ। ਤੇ ਦੂਸਰਾ ਜਿਹੜਾ ਭਾਈ ਨੰਦ ਲਾਲ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸ਼ਬਦ ਵਰਤੇ ਕਿ ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ ਤੇਗਰਾ ਫਤਾ, ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾਹ, ਗੁਰ ਗੋਬਿੰਦ ਸਿੰਘ ਏਜ ਦੀ ਮਨਸੂਰ, ਗੁਰ ਗੋਬਿੰਦ ਸਿੰਘ ਨਾਸਰੋ ਮਨਸੂਰ, ਗੁਰ ਗੋਬਿੰਦ ਸਿੰਘ। ਜਿਹੜੇ ਵੀ ਸ਼ਬਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਦੇ ਵਿੱਚ ਭਾਈ ਨੰਦ ਲਾਲ ਸਾਹਿਬ ਨੇ ਵਰਤੇ, ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਵਾਲੇ ਦਿਨ ਆਪਣੇ ਸਾਰੇ ਗੁਣ ਖਾਲਸੇ ਦੀ ਝੋਲੀ ਵਿੱਚ ਪਾ ਦਿੱਤੇ। ਜਿਹੜੇ ਵੀ ਗੁਣ ਗੁਰੂ ਗੋਬਿੰਦ ਸਿੰਘ ਜੀ ਕੋਲ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਵਾਲੇ ਦਿਨ ਉਹ ਖਾਲਸੇ ਨੂੰ ਦੇ ਦਿੱਤੇ। ਤੇ ਦੂਸਰਾ ਖਾਲਸਾ ਜੀ ਹੋਲੇ ਮਹੱਲੇ ਦਾ ਇੱਕ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ। ਜਿਸ ਵਕਤ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿਲ੍ਹਾ ਛੱਡ ਕੇ ਚੱਲੀਏ। ਤੇ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਲਿਆ ਨਾ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਕੱਲੀ ਕੱਲੀ ਗਲੀ ਵਿੱਚ ਮੁਬਾਰਕ ਚਰਨ ਪਾਏ। ਮੈਂ ਇਸ ਕਰਕੇ ਹਮੇਸ਼ਾ ਬੇਨਤੀ ਕਰਦਾ ਵੀ ਆਨੰਦਪੁਰ ਸਾਹਿਬ ਜ਼ਰੂਰ ਜਾਓ, ਤੇ ਜਦੋਂ ਵੀ ਆਨੰਦਪੁਰ ਸਾਹਿਬ ਜਾਓ ਆਪਣੀ ਰੂਹ ਨਾਲ ਫੇਰਾ ਪਾਇਓ, ਕਿਉਂਕਿ ਆਨੰਦਪੁਰ ਸਾਹਿਬ ਦੀ ਗਲੀਆਂ ਦੇ ਵਿੱਚ ਖਲੋਤੇ ਹੋਏ ਮੰਗਤੇ ਵੀ ਪਾਤਸ਼ਾਹੀਆਂ ਪਏ ਵੰਡਦੇ ਨੇ, ਉਹ ਆਨੰਦਪੁਰ ਸਾਹਿਬ ਦੀ ਧਰਤੀ ਹੈ। ਖਾਲਸਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਚਰਨ ਪਾਏ, ਉਸ ਤੋਂ ਬਾਅਦ ਮਹਾਰਾਜ ਗੁਰਦੁਆਰਾ ਸੀਸਗੰਜ ਸਾਹਿਬ ਗਏ। ਜਿੱਥੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ ਤੇ ਉਸ ਅਸਥਾਨ ਦੀ ਸੇਵਾ ਬਖਸ਼ੀ ਬਾਬਾ ਗੁਰਬਖਸ਼ ਦਾਸ ਉਦਾਸੀ ਨੂੰ ਤੇ ਮਹਾਰਾਜ ਸੇਵਾ ਬਖਸ਼ ਕੇ ਜਦੋਂ ਚੱਲਣ ਲੱਗੇ ਕਹਿੰਦੇ ਗੁਰਬਖਸ਼ ਦਾਸ ਉਦਾਸੀ ਭੁੱਬਾ ਮਾਰ ਕੇ ਰੋ ਪਿਆ ਕਹਿਣ ਲੱਗਾ ਪਾਤਸ਼ਾਹ ਇਹ ਆਨੰਦਪੁਰ ਦੀ ਧਰਤੀ ਤਾਂ ਹੀ ਆਨੰਦਪੁਰ ਹੈ ਜੇ ਇੱਥੇ ਕਲਗੀਆਂ ਵਾਲਾ ਨਾਮ ਦਾ ਆਨੰਦ ਵਰਤਾ ਰਿਹਾ ਜੇ ਕਲਗੀਆਂ ਵਾਲਾ ਚਲਿਆ ਜਾਵੇਗਾ ਪਾਤਸ਼ਾਹ ਪੁਰੀ ਤੇ ਰਹਿ ਜਾਵੇਗੀ ਆਨੰਦ ਨਜ਼ਰ ਨਹੀਂ ਆਵੇਗਾ ਆਨੰਦਪੁਰ ਤਾਂ ਹੀ ਹੈ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨਾਮ ਦਾ ਆਨੰਦ ਵਰਤਾ ਰਹੇ ਨੇ ਨਿਰੰਕਾਰ ਦੀ ਦਰਗਾਹ ਦੀਆਂ ਰਹਿਮਤਾਂ ਵਰਤਾ ਰਹੇ ਨੇ ਖਾਲਸਾ ਜੀ ਉਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਦੁਬਾਰਾ ਫਿਰ ਸਮਾਂ ਆਵੇਗਾ ਇਸ ਆਨੰਦਪੁਰ ਦੀ ਧਰਤੀ ਤੇ ਹੋਲੇ ਵਾਲੇ ਦਿਨ ਜਦੋਂ ਸਾਡਾ ਖਾਲਸਾ ਆ ਕੇ ਮਹੱਲੇ ਚੜੇਗਾ ਅਸੀਂ ਆਪਣੇ ਖਾਲਸੇ ਵਿੱਚ ਹੀ ਹੋਵਾਂਗੇ ਕਿਤੇ ਵੱਖ ਨਹੀਂ ਹੋਵਾਂਗੇ ਜਿਹੜਾ ਭਾਵਨਾ ਨਾਲ ਹੋਲੇ ਮਹੱਲੇ ਤੇ ਜਾ ਕੇ ਦਰਸ਼ਨ ਕਰੇਗਾ ਉਹਨੂੰ ਸਾਡੇ ਦਰਸ਼ਨ ਜ਼ਰੂਰ ਹੁੰਦੇ ਰਹਿਣਗੇ ਤੇ ਖਾਲਸਾ ਜੀ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਦੀ ਹਸਤੀ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੁਗੋ ਜੁਗ ਅਟਲ ਨੇ ਉਸੇ ਤਰ੍ਹਾਂ ਹੋਲਾ ਮਹੱਲਾ ਵੀ ਜੁਗੋ ਜੁਗ ਅਟਲ ਹੀ ਰਹੇਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਜਿਸ ਤਰ੍ਹਾਂ ਅੱਜ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਉਦਾਸੀਨ ਸੰਪਰਦਾਇ ਨਿਰਮਲੇ ਸੰਪਰਦਾਇ ਕਾਰ ਸੇਵਾ ਵਾਲੇ ਸੇਵਾ ਪੰਥੀ ਮਹਾਂਪੁਰਸ਼ ਦਮਦਮੀ ਟਕਸਾਲ ਦੇ ਮਹਾਂਪੁਰਸ਼ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਤੇ ਸਮੁੱਚੇ ਨਿਹੰਗ ਸਿੰਘਾਂ ਦੇ ਮੁਖੀ ਜਦੋਂ ਜਾਂਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਅਰਦਾਸ ਕਰਕੇ ਕਲਗੀਧਰ ਪਾਤਸ਼ਾਹ ਤੋਂ ਆਗਿਆ ਲੈਂਦੇ ਮਹੱਲਾ ਸਜਾਉਣ ਦੀ ਤੇ ਖਾਲਸਾ ਜੀ ਅੱਜ ਵੀ ਮਹੱਲੇ ਦੇ ਸਭ ਤੋਂ ਅੱਗੇ ਪ੍ਰਥਮ ਅਸਥਾਨ ਤੇ ਇੱਕ ਘੋੜਾ ਤਿਆਰ ਕਰਕੇ ਸਜਾਇਆ ਜਾਂਦਾ ਹੈ ਉਸ ਘੋੜੇ ਦੇ ਉੱਤੇ ਕੇਵਲ ਤੇ ਕੇਵਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਹੀ ਸੱਜ ਸਕਦੇ ਦੂਸਰਾ ਕੋਈ ਸੱਜ ਨਹੀਂ ਸਕਦਾ ਤੇ ਅਰਦਾਸ ਕਰਦੇ ਮਹਾਰਾਜ ਆਪ ਜੀ ਵਾਸਤੇ ਘੋੜੇ ਤੇ ਕਾਠੀ ਸਜਾਈ ਹੈ ਕਿਰਪਾ ਕਰਕੇ ਸੁਭਾਏਮਾਨ ਹੋਵੋ ਅਰਦਾਸ ਕਰਨ ਤੋਂ ਬਾਅਦ ਗੁਰੂ ਕਾ ਖਾਲਸਾ ਮਹੱਲੇ ਚੜ੍ਹਦਾ ਹੈ ਤੇ ਖਾਲਸਾ ਜੀ ਸੰਗਤਾਂ ਦੱਸਦੀਆਂ ਜਿਹੜਾ ਅੱਜ ਵੀ ਭਾਵਨਾ ਨਾਲ ਦਰਸ਼ਨ ਕਰਦਾ ਹੈ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਜਦੋਂ ਖਾਲਸਾ ਮਹੱਲੇ ਚੜ੍ਹਦਾ ਹੈ ਉਸ ਘੋੜੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਬੈਠੇ ਅੱਜ ਵੀ ਨਜ਼ਰ ਆਉਂਦੇ ਨੇ ਇਹ ਹੋਲਾ ਮਹੱਲਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮਿਲਾਪ ਦਾ ਪ੍ਰਤੀਕ ਹੈ ਹੋਲਾ ਮਹੱਲਾ ਇਹ ਭਗਤੀ ਦਾ ਪ੍ਰਤੀਕ ਹੈ ਹੋਲਾ ਮਹੱਲਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਇੱਕ ਅਲਾਹੀ ਅਗੰਮੀ ਤਾਕਤ ਦਾ ਪ੍ਰਤੀਕ ਹੈ ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਕਈ ਵਾਰ ਸਾਡੇ ਵਿੱਚੋਂ ਕੁਝ ਸੂਝਵਾਨ ਜ਼ਿਆਦਾ ਕਹਿੰਦੇ ਵੀ ਰੰਗ ਪਤਾ ਨਹੀਂ ਕਿਉਂ ਸੱਟ ਦਿੰਦੇ ਪਰ ਤਖ਼ਤ ਸਾਹਿਬ ਤੇ ਜਦੋਂ ਅਰਦਾਸ ਕਰਦੇ ਅੱਜ ਵੀ ਸਾਰੇ ਸਿੰਘ ਸਾਹਿਬਾਨ ਸੰਪਰਦਾਵਾਂ ਦੇ ਮੁਖੀ ਦਮਦਮੀ ਟਕਸਾਲ ਵਾਲੇ ਮਹਾਂਪੁਰਖ ਸਾਰੇ ਮਹਾਂਪੁਰਖ ਆਪਸ ਵਿੱਚ ਅਰਦਾਸ ਕਰਨ ਤੋਂ ਬਾਅਦ ਇੱਕ ਦੂਸਰੇ ਉੱਤੇ ਗੁਲਾਲ ਦਾ ਛਿੜਕਾ ਕਰਦੇ ਕਿਉਂਕਿ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਦੇ ਵੀ ਵਾਕ ਨੇ ਗੁਲੇ ਹੋਲੀ ਬਬਾਗੇ ਦਹਿਰ ਬੂ ਕਰਦ ਲਵੇ ਚੂ ਗੁੰਚਾ ਰਾ ਫਰਹੰਦਾ ਹੂ ਕਰਦ ਗੁਲਾਬੋ ਅੰਬਰੋ ਮੁਸ਼ਕੋ ਅੰਬੇਰੀ ਚੂ ਬਾਰਾਨ ਬਾਰਿਸ਼ ਅਜ ਸ਼ੂ ਬਸੂ ਕਰਦ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਖਾਲਸਾ ਜੀ ਤਖ਼ਤ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਜਦੋਂ ਕਲਗੀਆਂ ਵਾਲੇ ਨੇ ਹੋਲੇ ਮਹੱਲੇ ਦਾ ਐਲਾਨ ਕੀਤਾ ਕਹਿੰਦੇ ਸੰਸਾਰ ਦੇ ਉੱਤੇ ਰੰਗ ਸਨ ਉਹ ਰੰਗ ਕੁਝ ਦਿਨਾਂ ਬਾਅਦ ਫਿੱਕੇ ਪੈ ਜਾਂਦੇ ਸੀ ਪਰ ਜਿਸ ਵਕਤ ਕਲਗੀਆਂ ਵਾਲੇ ਪਾਤਸ਼ਾਹ ਨੇ ਗੁਲਾਲ ਆਪਣੀ ਮੁੱਠੀ ਵਿੱਚ ਲੈ ਕਰਕੇ ਖਾਲਸੇ ਤੇ ਛਿੜਕਾਇਆ ਕਹਿੰਦੇ ਉਹ ਕੱਲਾ ਬਾਹਰੀ ਗੁਲਾਲ ਨਹੀਂ ਸੀ ਅਸਲ ਵਿੱਚ ਉਹ ਨਾਮ ਦਾ ਰੰਗ ਚਾੜ ਦਿੱਤਾ ਤੇ ਐਸਾ ਰੰਗ ਚੜਿਆ ਵੀ ਬੰਦ ਬੰਦ ਤੇ ਕੱਟਿਆ ਗਿਆ ਪਰ ਨਾਮ ਦਾ ਰੰਗ ਨਹੀਂ ਲੱਥਾ ਖਾਲਸਾ ਜੀ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ ਕਹਿੰਦੇ ਭਾਈ ਨੰਦ ਲਾਲ ਸਾਹਿਬ ਕਿ ਉਸ ਵਕਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਿੱਥੇ ਮਹਾਰਾਜ ਨੇ ਗੁਲਾਲ ਛਿੜਕਾਏ ਗੁਲਾਬਾਂ ਦਾ ਛਿੜਕਾ ਕੀਤਾ ਗੁਲਾਬੋ ਅੰਬਰੋ ਮੁਸ਼ਕੋ ਅੰਬੇਰੀ ਚੂ ਬਾਰਾਨ ਬਾਰਿਸ਼ ਅਜ ਸ਼ੂ ਬਸੂ ਕਰਦ ਭਾਈ ਨੰਦ ਲਾਲ ਸਾਹਿਬ ਕਹਿੰਦੇ ਰੰਗ ਦੇ ਨਾਲ ਨਾਲ ਕਲਗੀਆਂ ਵਾਲੇ ਨੇ ਆਪਣੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਵੀ ਛਿੜਕਾ ਕਰ ਦਿੱਤਾ ਤੇ ਉਸ ਤੋਂ ਬਾਅਦ धन गुरु गोबिंद सिंह महाराज घोड़े ते सजे निशान नगारे सतगुरु गुरु गोबिंद सिंह जी दे नाल महाराज जी दे नाल नरसिंघे वजरे महाराज सच्चे पातशाह दे घोड़े दे नाल नगारची सिंह नगारिया ते चोटां ला रहे ते कवि संतोख सिंह कहंदे ऐसा माहौल उपजिया कि आनंद दा वाजा नित वज दा आनंदपुर सुन सुन सुध भुल दी नर ना दी सौन ना देंदी सुख दुर्जना नु ना रात दिन नौबत गोबिंद सिंह गुरु पातशाह दी कहंदे जदो आनंदपुर दी धरती ते नगारे दी चोट पई लाहौर तो लै करके दिल्ली दा तख्त भी हिल गया ते खालसा जी जिथे चरण गंगा स्टेडियम जिथे अज भी महला कढ़िया जांदा है कहंदे सतगुरु गुरु गोबिंद सिंह महाराज दे समय भी उथे महला खेडिया जांदा सी सतगुरु गुरु गोबिंद सिंह जी महाराज चरण गंगा स्टेडियम विखे सुशोभित होए ते जदों महाराज सच्चे पातशाह दे सिंघां ने शस्त्र विद्या दे करतब विखाए धन गुरु गोबिंद सिंह महाराज ने घोड़ दौड़ां कराईयां ते खालसा जी इतिहास इस गल दी हामी भरदा है कि सतगुरु गुरु गोबिंद सिंह ने ऐसा छिड़का किता नाम दे रंग दा कि आनंदपुर दियां पहाड़ियां भी गूंजा पा के कह उठियां वाहो वाहो गोबिंद सिंह जी वाहो वाहो गोबिंद सिंह जी वाहो गज के खालसा जी
गोबिंद सिंह जी
कलगियां वाले गोबिंद सिंह जी बाजां वाले गोबिंद सिंह जी
गियां वाले गोबिंद सिंह जी गोबिंद सिंह जी
फौजां वाले गोबिंद सिंह जी फौजां वाले गोबिंद सिंह जी फौजां वाले
गोबिंद सिंह जी फौजां वाले गोबिंद सिंह जी
चौजी प्यारे गोबिंद सिंह जी चौजी प्यारे गोबिंद सिंह जी चौजी प्यारे
गोबिंद सिंह जी चौजी प्यारे गोबिंद सिंह जी
सो खालसा जी जदों आनंदपुर साहब दी धरती ते चरण गंगा स्टेडियम दे विच उस मैदान दे विच कलगीधर पातशाह ने घोड़ दौड़ा कराईयां गुरु के निहंग सिंह गुरु कियां लाड़लियां फौजां घोड़ियां ते सवार हो करके हत्थां दे विच नेजे बरछे पकड़ करके खालसा जी उत्थे खेडां कीतियां घोड़ दौड़ां होईयां ते अपने बरछियां दे नाल मैदान दे विचों किले पुट पुट के आकाश वल वगाए ते उत्थे फिर गुरु गोबिंद सिंह जी ने एक गुंजार पाई के खालसा जी जिस तरह गुरु के निहंग सिंह घोड़े ते सवार हो करके हाथ दे विच बरशा पकड़ करके आ मैदान दे विच किले पुट रहे ने इदे विचों भी एक रूहानियत दी सिख्या जरूर लियो कि आम गुरु के सिख ने भी अपने मन दे घोड़े ते सवार हो करके ते खालसा जी हाथ विच ए बाणी दी पंक्तियां रूपी बरशे पकड़ करके ते काम क्रोध लोभ मोह हंकार दे किले भी पट के परा सट देने क्योंकि मन असवार पवन का घोड़ा असा गगन तमाशे जाना गगन बाग विच एक फुल अजायब चुन अमृत फल खाना कहंदे उत्थे जाना गुरु के सिख ने ते गुरु गोबिंद सिंह महाराज जी दा जिन्ना भी इतिहास है सारा समुचा इतिहास रूहानियत दे खजाने दे नाल खालसा जी भरपूर है इस करके अज भी जिथे श्री आनंदपुर साहब दी धरती ते गुरु का खालसा होले महल्ले दा दिहाड़ा बड़े उत्साह दे नाल चा दे नाल मनाउंदा उत्थे तखत सचखंड श्री हजूर साहब विखे भी धन गुरु गोबिंद सिंह महाराज नूं हाजर नाजर जाण के उत्थों दा हजूरी खालसा भी होले महल्ले वाले दिन बड़े चा दे नाल बड़े उत्साह दे नाल सतगुरु नूं हाजर जाण के इस दिहाड़े नूं मनाउंदे ने सो इस पावन दिहाड़े दी आप समुची संगत नूं बेअंत बेअंत दोबारा तो फिर वधाइयां हुण आओ इतिहास दी लड़ीवार कथा नूं आरंभ करिए बीते दिनी आप जी ने सरवण कीता के असलम खां किस तरह सिंघां दे नाल चाल खेडदा है अते खालसा जी ਸਿੰਘਾਂ ਦੇ ਨਾਲ ਮਿੱਠਾ ਹੋ ਕਰਕੇ ਸਿੰਘਾਂ ਦੇ ਖਿਲਾਫ ਚਿੱਠੀਆਂ ਦਿੱਲੀ ਸਰਕਾਰ ਨੂੰ ਭੇਜਦਾ ਕਿ ਦਿੱਲੀ ਸਰਕਾਰ ਨੂੰ ਟੈਕਸ ਨਾ ਦੇਣਾ ਪਵੇ, ਨਜ਼ਰਾਨਾ ਨਾ ਦੇਣਾ ਪਵੇ। ਉਹ ਹੁਣ ਆਪਾਂ ਅੱਜ ਸਰਵਣ ਕਰਾਂਗੇ। ਆਓ ਇੱਕ ਵਾਰ ਮਨੇ ਬਿਰਤੀਆਂ ਇਕਾਗਰ ਕਰੀਏ, ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਉਚਾਰਨ ਕਰੋ। ਸਤਨਾਮ ਸ਼੍ਰੀ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਅਸਲਮ ਖਾਂ ਬੜ ਸੂਬੇਦਾਰ,
ਲਾਹੌਰ ਦਾ ਸੂਬੇਦਾਰ ਹੈ ਅਸਲਮ ਖਾਂ, ਜਿਹੜਾ ਬਹੁਤ ਹੀ ਰਾਜਨੀਤਿਕ ਹੈ, ਨੀਤੀਵਾਨ ਹੈ।
ਹੁਣ ਲਿਖਿਓ ਪਤਸ਼ਾਹ ਪੇਚੇ ਨਾਰ,
ਤੇ ਖਾਲਸਾ ਜੀ ਉਹਨੇ ਦਿੱਲੀ ਦੇ ਬਾਦਸ਼ਾਹ ਨੂੰ ਬੜੀ ਚਾਲ ਦੇ ਨਾਲ, ਬੜੀ ਨੀਤੀ ਦੇ ਨਾਲ ਚਿੱਠੀ ਲਿਖ ਕੇ ਭੇਜੀ। ਹੁਣ ਉਹਦੇ ਕੋਲ ਸਰਕਾਰ ਨੂੰ ਦਿੱਲੀ ਦਰਬਾਰ ਨੂੰ ਦੇਣ ਵਾਸਤੇ ਸ਼ਾਹੀ ਖਜ਼ਾਨਾ ਖਤਮ ਹੋ ਗਿਆ ਸੀ, ਤੇ ਦਿੱਲੀ ਦਰਬਾਰ ਦੇ ਫੌਜਾਂ ਨੂੰ ਜਦੋਂ ਗੁਰੂ ਕੇ ਸਿੰਘਾਂ ਨੇ ਮਾਰ ਮੁਕਾਇਆ ਤੇ ਨੀਤੀ ਖੇਡ ਗਿਆ, ਦਿੱਲੀ ਦੇ ਬਾਦਸ਼ਾਹ ਨੂੰ ਕਹਿੰਦਾ ਕਿ ਮੈਂ ਨਜ਼ਰਾਨਾ ਕਿਵੇਂ ਦਵਾਂ, ਮੈਨੂੰ ਤੇ ਰੋਜ਼ ਆ ਕੇ ਸਿੰਘ ਲੁੱਟ ਕੇ ਲੈ ਜਾਂਦੇ ਨੇ, ਤੇ ਇਧਰੋਂ ਸਿੰਘਾਂ ਦੇ ਨਾਲ ਮਿੱਠਾ ਵਰਤਾਰਾ ਵੀ ਕਰਦਾ। ਹੁਣ ਇਸ ਤਰ੍ਹਾਂ ਕਹਿੰਦੇ ਬੜੀ ਚਾਲ ਦੇ ਨਾਲ ਦਿੱਲੀ ਸਰਕਾਰ ਨੂੰ ਚਿੱਠੀ ਲਿਖ ਕੇ ਭੇਜਦਾ ਹੈ।
ਇਹ ਗਨੀਮ ਹੈ ਬੁਰੀ ਬਲਾਏ,
ਤੇ ਕਹਿੰਦਾ ਵੀ ਇਹ ਜਿਹੜੇ ਗੁਰੂ ਕੇ ਸਿੱਖ ਨੇ ਨਾ, ਇਹ ਜਿਹੜੇ ਦੁਸ਼ਮਣ ਨੇ, ਇਹ ਬਹੁਤ ਬੁਰੀ ਬਲਾ ਨੇ। ਇਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਮੁਕਾ ਨਹੀਂ ਸਕਦਾ। ਇਹਨਾਂ ਨੂੰ ਮਾਰਦੇ ਮਾਰਦੇ ਸੀ ਥੱਕ ਗਏ ਆ, ਪਰ ਇਹ ਫਿਰ ਵੀ ਵਧੀ ਜਾ ਰਹੇ ਨੇ, ਘਟਦੇ ਨਹੀਂ।
ਕਹੋ ਪ੍ਰਚਾਈਏ ਇਸ ਟੁਕ ਪਾਏ,
ਹੁਣ ਕਹਿੰਦਾ ਦਿੱਲੀ ਸਰਕਾਰ ਨੂੰ ਕਿ ਰਾਜਨੀਤੀ ਦਾ ਤਰੀਕਾ ਵਰਤ ਕਰਕੇ ਇਹਨਾਂ ਨੂੰ ਪ੍ਰਚਾਈਏ, ਇਹਨਾਂ ਦਾ ਆਪਣੇ ਆਪ ਤੇ ਭਰੋਸਾ ਜਮਾਈਏ।
ਦੋਰਾ ਗੁੜ ਦਿੱਤਾ ਦੁਸ਼ਮਣ ਮਰੈ, ਕਿਮ ਮੋਹਰੋ ਖਰੀਦੀਏ ਧਾਏ।
ਕਹਿੰਦਾ ਜੇ ਗੁੜ ਦਿੱਤੇ ਦੇ ਨਾਲ ਦੁਸ਼ਮਣ ਮਰ ਜਾਵੇ, ਫਿਰ ਦੁਸ਼ਮਣ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਪੈਂਦੀ, ਤੇ ਜੇ ਥੋੜੀਆਂ ਜਿਹੀਆਂ ਮੋਹਰਾਂ ਦੇ ਕੇ, ਜਗੀਰਾਂ ਦੇ ਕੇ ਦੁਸ਼ਮਣ ਦਾ ਸਾਡੇ ਤੇ ਭਰੋਸਾ ਬਣ ਜਾਵੇ, ਤੇ ਫਿਰ ਉਹਦੇ ਉੱਤੇ ਮੋਹਰਾਂ ਦੇਣ ਤੋਂ, ਜਗੀਰ ਦੇਣ ਤੋਂ ਦੇਰੀ ਨਹੀਂ ਕਰਨੀ ਚਾਹੀਦੀ। ਦਰਅਸਲ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ, ਉਹ ਆਪਣਾ ਭਲਾ ਆਪਣੀ ਕੁਰਸੀ ਪਹਿਲਾਂ ਵੇਖਦੇ। ਚਾਣਕਿਆ ਨੀਤੀ ਦੇ ਵਿੱਚ ਵੀ ਲਿਖਿਆ ਹੋਇਆ, ਕਹਿੰਦੇ ਵੀ ਚਾਣਕਿਆ ਨੀਤੀ ਜਾਰ, ਚਾਣਾਕਿਆ ਜਿਹੜਾ ਰਿਸ਼ੀ ਜਿਹਨੇ ਇਹ ਗ੍ਰੰਥ ਲਿਖਿਆ, ਉਹ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ, ਤੇ ਖਾਲਸਾ ਜੀ ਕਿੱਕਰ ਦਾ ਕੰਡਾ ਉਹਦੇ ਪੈਰ ਵਿੱਚ ਖੁੱਭ ਗਿਆ, ਤੇ ਖਾਲਸਾ ਜੀ ਉਹ ਕੰਡਾ ਖੁੱਭਿਆ, ਤੇ ਉਹਨੇ ਉਸ ਦਰਖਤ ਨੂੰ, ਉਸ ਪੇੜ ਨੂੰ ਕੁਝ ਵੀ ਨਾ ਕਿਹਾ, ਕੰਡਾ ਕੱਢਿਆ ਤੇ ਚਲਾ ਗਿਆ। ਅਗਲੇ ਦਿਨ ਉਸ ਦਰਖਤ ਦੀਆਂ ਜੜ੍ਹਾਂ ਦੇ ਵਿੱਚ ਮਿੱਠੀ ਲੱਸੀ ਪਾਉਣ ਲੱਗ ਪਿਆ, ਤੇ ਉਹਦੇ ਨਾਲ ਦੇ ਸੇਵਾਦਾਰਾਂ ਨੇ ਪੁੱਛਿਆ ਕਿ ਕੱਲ ਇਹਦਾ ਕੰਡਾ ਤੇਰੇ ਪੈਰ ਵਿੱਚ ਖੁੱਭਿਆ, ਇਹਨੂੰ ਤੇ ਵੱਢ ਦੇਣਾ ਚਾਹੀਦਾ ਸੀ, ਪਰ ਤੂੰ ਮਿੱਠੀ ਲੱਸੀ ਕਿਉਂ ਪਾ ਰਿਹਾ। ਤੇ ਉਹ ਕਹਿਣ ਲੱਗਾ ਵੀ ਜੇ ਮੈਂ ਦਰਖਤ ਵੱਢਿਆ ਤੇ ਲੋਕ ਕਹਿਣਗੇ ਵੀ ਕੁਦਰਤ ਦਾ ਵੈਰੀ ਹੈ, ਦਰਖਤਾਂ ਨੂੰ ਬਰਬਾਦ ਕਰ ਰਿਹਾ, ਮਿੱਠੀ ਲੱਸੀ ਪਾਵਾਂਗਾ ਤੇ ਲੋਕ ਕਹਿਣਗੇ ਵੇਖੋ ਕਿੱਡਾ ਚੰਗਾ ਬੰਦਾ ਹੈ, ਪੈਰ ਦੇ ਵਿੱਚ ਕੰਡਾ ਵੀ ਖੁੱਭਿਆ ਪਰ ਫਿਰ ਵੀ ਮਿੱਠੀ ਲੱਸੀ ਪਾ ਰਿਹਾ। ਤੇ ਕਹਿੰਦਾ ਮੇਰਾ ਲੋਕ ਮੇਰੀ ਅਪਮਾਨ ਵੀ ਨਹੀਂ ਕਰਨਗੇ, ਤੇ ਮਿੱਠੀ ਲੱਸੀ ਦੇ ਨਾਲ ਇਸ ਦਰਖਤ ਦੀਆਂ ਜੜ੍ਹਾਂ ਖੋਖਲੀਆਂ ਹੋ ਜਾਣਗੀਆਂ, ਤੇ ਜਦੋਂ ਜੜ੍ਹਾਂ ਖੋਖਲੀਆਂ ਹੋ ਗਈਆਂ, ਇਹਨੇ ਆਪਣੇ ਆਪ ਹੀ ਗਿਰ ਜਾਣਾ ਹੈ। ਇਹ ਰਾਜਨੀਤਿਕ ਲੋਕ ਇਹ ਤਰੀਕਾ ਵਰਤਦੇ ਨੇ, ਜੋ ਆਸਾ ਕੀ ਵਾਰ ਚ ਮਹਾਰਾਜ ਨੇ ਕਿਹਾ ਵੀ ਅਪਰਾਧੀ ਦੂਣਾ ਨਿਵੈ ਜਿਉਂ ਹੰਤਾ ਮਿਰਗਾ ਹੈ, ਜਿਹੜਾ ਅਪਰਾਧੀ ਹੁੰਦਾ ਦੂਣਾ ਨਿਭਦਾ। ਜਿਹੜੇ ਖਾਲਸਾ ਜੀ ਅੱਜ ਵੀ ਹਕੂਮਤਾਂ ਵਾਲੇ ਮਿੱਠੇ ਹੋ ਕੇ ਦੋ ਤਿੰਨ ਅਹੁਦੇ ਦਿੰਦੇ ਨੇ, ਇਹਦਾ ਮਤਲਬ ਉਹ ਜੜ੍ਹਾਂ ਖੋਖਲੀਆਂ ਕਰਨੀਆਂ ਚਾਹੁੰਦੇ ਨੇ, ਕਿਉਂਕਿ ਖਾਲਸੇ ਨੂੰ ਅਹੁਦਿਆਂ ਦੀ ਲੋੜ ਨਹੀਂ। ਖਾਲਸਾ ਤੇ ਪਹਿਲਾਂ ਹੀ ਇਸ ਗੱਲ ਦਾ ਦਾਅਵਾ ਰੱਖਦਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ, ਖਾਲਸਾ ਤੇ ਪਹਿਲਾਂ ਹੀ ਕਹਿੰਦਾ ਕਿ ਜਹ ਜਹ ਬਹਿ ਜ਼ਮੀਨ ਮਲ, ਤਹ ਤਹ ਤਖਤ ਬਣਾਏ, ਕਿ ਜਿੱਥੇ ਵੀ ਗੁਰੂ ਕਾ ਖਾਲਸਾ ਜ਼ਮੀਨ ਮਲ ਕੇ ਬਹਿ ਜਾਵੇ, ਕਹਿੰਦੇ ਉੱਥੇ ਖਾਲਸੇ ਦਾ ਤਖਤ, ਖਾਲਸੇ ਦਾ ਰਾਜ ਖੜਾ ਹੋ ਜਾਂਦਾ। ਹੁਣ ਵਿਦੇਸ਼ਾਂ ਦੇ ਵਿੱਚ ਲੋਕ, ਆਪ ਸਾਰੀ ਸੰਗਤ ਪੰਜਾਬ ਨੂੰ, ਆਪਣੇ ਘਰਾਂ ਨੂੰ, ਜ਼ਮੀਨਾਂ ਨੂੰ ਛੱਡ ਕੇ ਆਏ, ਤੇ ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਵੀ ਇਹਨਾਂ ਵਿਦੇਸ਼ਾਂ ਦੇ ਵਿੱਚ ਆ ਕੇ ਇਹਨਾਂ ਵਿਦੇਸ਼ਾਂ ਦੀ ਜ਼ਮੀਨਾਂ ਹੀ ਖਰੀਦ ਕਰਕੇ, ਫਿਰ ਉਹਨਾਂ ਜ਼ਮੀਨਾਂ ਨੂੰ ਖਰੀਦ ਕੇ ਗੁਰੂ ਦੇ ਨਿਸ਼ਾਨ ਚਲਾ ਕੇ, ਗੁਰੂ ਦੇ ਲੰਗਰ ਲਾ ਕਰਕੇ ਰਾਜ ਕਰੇਗਾ ਖਾਲਸਾ ਦਾ ਨਾਰਾ ਬੁਲੰਦ ਕਰਦੇ। ਇਹ ਖਾਲਸੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੈ कि जिथे भी जमीन मल के बवेगा सतगुरु गुरु गोबिंद सिंह कहंदे सिख बाणी पढ़न वाला होवे बंजर जमीन विच कल्ला भी जाके बह जाएगा गुरु गोबिंद सिंह कदे बाह नहीं छड़ेगा। सतगुरु गुरु गोबिंद सिंह खुद नाल चौंकड़ा ला के बह जाएंगे। सो इस तरह असलम खान नवाब कहंदा दिल्ली सरकार नू दिल्ली दे बादशाह नू कि इन्हां नू थोड़ी जिहा जगीरा दे करके इन्हां दा भरोसा अपने ते बना लईए।
कहै सियाने गल इमै टुक पए कुत्ता ना कटाई।
ते बहुत भद्दी शब्दावली भी सिंघां वास्ते वरतदा खालसा जी सिंघां नू कुत्ता कह करके भी इन्हें चिट्ठी दे विच लिखिया कि सियाणियां ने इह गल कही है कि दो के टुक्कर जे पा दित्ते जाण ते फिर उह वढदा नहीं। सो इस तरह यह दिल्ली दे बादशाह नू इह चिट्ठी लिखदा है।
चौपई कहो तो उस सो छल को कीजे।
कहंदे कीता ते ने वलशाली खेडी ते इन्ने राजनीति है।
फिर मार ले जब अपन भतीजे।
ते खालसा जी दिल्ली बादशाह नू वलशल दे नाल ए परमालिया के जदों जगीरा दे देंगे वलशल इन्हां नाल हो जावेगा ए साडे ते भरोसा करनगे। जदों सिंघां दा साडे ते भरोसा हो गया फिर उसे वक्त इन्हां नू मार मुकावांगे।
कहो उन्हें सिर पाव कलावा।
ते कहंदा दिल्ली दे बादशाह नू भी जे तुहाडी मंजूरी होवे ते नवाबी दी खिलत नवाबी दी पग मैं सिंघां वास्ते भेज दियां।
लेट पेट सो उन्हें पतियावा।
क्योंकि जो नवाबी मिलेगी ते अपने आप ही उन्हां दा भरोसा साडे ते बज जावेगा।
उत इम लिख इत औरा करी।
से खालसा जी इस करके दिल्ली दे बादशाह ने ए गल्लां लिख के दिल्ली दे बादशाह नू भेज दित्तियां।
सबेक सिंह सदियो उस ही करी।
ते जो दिल्ली सरकार तो मंजूरी भी आ गई कहंदे फिर एक भाई सुबेक सिंह होए लाहौर दे विच रहंदे सी वकील सन। भाई साहब भाई सुबेग सिंह जी नू फिर असलम खान ने अपने कोल बुलाया।
कहियो जाए तू खालसो वल।
ते जाके खालसे नू कह के साडे नाल समझौता कर लैण। ए भाई सुबेग सिंह नू कहा कि तू खालसे कोल जा अमृतसर दी धरती ते ते जा करके खालसे दी साडे नाल संधि करा दे।
हमरी उनकी करा देहो गल।
साडा ते उन्हां दा समझौता करा के आपस विच बात चीत शुरू करा दे।
भली करी उन यह फौज मारी।
ते कहंदा उन्हां नू ए सुनेहा भी दवी के असलम खान ने सुनेहा भेजिया भी जो दिल्ली दी फौज तुसां ने मारी सी उह बहुत चंगा कीता ओ बहुत चंगा कार्य कीता है।
हमरे सिर ते जन जूं टारी।
ते कहंदा भी ए कवि सिंघां नू के तुसी दिल्ली दी फौज मार के इस तरह कीता भी जिवें मेरे सिर ते कोई जूं मंडरा रही सी ते तुसां जूं मार दित्ती। कहंदा तुसी दिल्ली दी फौज मार के मेरा भी बहुत भला कीता है।
ऐस भांत जा उन समझियो।
कहंदा सुबेग सिंह जी इस तरह जाके सिंघां नू समझौना करो।
ओए हमें ब्रादर हम उस भइयो।
ओ साडे वड्डे भरा ने ते असी उन्हां दे छोटे भरा हां।
तुम हम सुख दे ओ हम तुम सुखदाई।
असलम खां कहंदा सिंघां नू बेनती कर मेरे वल्लों भी तुसी सानू सुख दो साडा कुछ नुकसान ना करो ते असी भी तुहानू कुछ नहीं कवांगे।
रल मिल लईऐ मुल्क वसाई।
ते आपां दोवें रल मिल करके एक मुल्क वसा लईए राज करिए।
जगीर लिखाए लिहो गुर चक नाल।
कहंदा गुरु चक दे नाल अमृतसर दे नाल दी सारी जगीर मैं तुहाडे नाम लिख देंगा।
अब तुम करो ना मुल्क उजार।
इस करके तुसी हुण साडा नुकसान ना करो मुल्क नू उजार जाड़ो ना।
दोरा सभी तुम्हारो देश है सब तुम्हारे अजीज पिराए।
कहंदा सिंघां नू ए बेनती कर लाहौर दरबार वल्लों कि ए तुहाडा अपना देश है ते ए तुहाडे अपने भरा ने ए खालसा जी समय समय सिर हुंदा आया के सन 1947 दे विच भी यही कहा गया कि तुहाडा अपना देश है 9 मास दा रिश्ता है ते तुहाडे अपने भरा ने पर समा आया भी 1984 विच 9 मास दे रिश्ते ने ही हरिमंदर साहब दे उत्ते हमला भी कर दिता। सो भरमाया जांदा है समय समय सिर क्योंकि पता है कि ए अपने आप दे विच राज स्थापित करन दी ताकत रखदे ने ए अपने आप दे विच एक वखरी विलखण सरकार दी ताकत रखदे ने।
उन्हीं को दुख किम देओ ਕਹਿ ਉਨ ਸੁਖਦਾਈ।
ਤੇ ਕਹਿੰਦਾ ਵੀ ਸਿੰਘਾਂ ਨੂੰ ਬੇਨਤੀ ਕਰੋ ਵੀ ਆਪਣੇ ਭਰਾਵਾਂ ਨੂੰ ਸਾਨੂੰ ਦੁੱਖ ਨਾ ਦਿਓ, ਸਾਨੂੰ ਥੋੜਾ ਜਿਹਾ ਸੁੱਖ ਦਿਓ, ਭਾਵ ਸਰਕਾਰ ਦਾ ਹੁਣ ਬਹੁਤਾ ਨੁਕਸਾਨ ਨਾ ਕਰੋ।
ਚੌਪਈ ਸੁਬੇਕ ਸਿੰਘ ਉਸ ਅੱਗਿਓਂ ਭਾਖੀ।
ਹੁਣ ਭਾਈ ਸੁਬੇਕ ਸਿੰਘ ਨੇ ਜਦੋਂ ਬਚਨ ਸੁਣੇ ਫਿਰ ਅੱਗੋਂ ਕਹਿਣ ਲੱਗੇ,
ਕਿਛ ਖਾਲਸਾ ਮੈਂ ਢਿੱਗ ਦੇ ਰਾਖੀ।
ਫਿਰ ਮਾਮਲਾ ਦੇ ਥੋੜੀ ਜਿਹੀ ਜਗੀਰਾਂ ਦੇ ਜਿਹੜੀਆਂ ਮੈਂ ਖਾਲਸੇ ਦੇ ਚਰਨਾਂ ਵਿੱਚ ਰੱਖ ਦਿਆਂ।
ਕਿਛ ਤੋਹਫੋ ਤੁਫਾਇਤ ਉਹ ਮਗਰੋਂ ਦਿਓ।
ਕੋਈ ਤੋਹਫਾ ਦੇ ਜਿਹੜਾ ਜਾ ਕਰਕੇ ਮੈਂ ਸਿੰਘਾਂ ਦੇ ਚਰਨਾਂ ਵਿੱਚ ਰੱਖ ਕੇ ਤੇਰਾ ਇਹ ਨਿਉਤਾ ਰੱਖ ਦਵਾਂ।
ਤਉ ਬਣੈ ਤੁਮ ਸਿਉ ਉਨ ਨੇ ਹੋ।
ਤਾਂ ਜਾ ਕਰਕੇ ਕਿਤੇ ਸ਼ਾਇਦ ਹੋ ਸਕਦਾ ਵੀ ਤੇਰਾ ਸਿੰਘਾਂ ਦੇ ਨਾਲ ਪਿਆਰ ਪੈ ਜਾਵੇ।
ਵਹੀ ਬਾਤ ਨਿਬਾਬੈ ਮਨ ਲਈ।
ਕਹਿੰਦੇ ਅਸਲਮ ਖਾਨ ਨੇ ਭਾਈ ਸੁਬੇਗ ਸਿੰਘ ਦੀ ਇਹ ਸਾਰੀ ਗੱਲ ਮੰਨ ਲਈ।
ਮਤਲਬ ਆਪਣਾ ਤੁਰਤ ਆਣ ਦਈ।
ਤੇ ਆਪਣੇ ਮਤਲਬ ਵਾਸਤੇ ਹੀ ਮੰਨੀ, ਹੋਰ ਕੋਈ ਸਿੱਖਾਂ ਦਾ ਭਲਾ ਨਹੀਂ ਸੀ ਚਾਹੁੰਦਾ। ਬਸ ਇਹ ਚਾਹੁੰਦਾ ਸੀ ਵੀ ਦਿੱਲੀ ਸਰਕਾਰ ਦੀ ਅਧੀਨਗੀ ਲਾਹੌਰ ਸਰਕਾਰ ਖਤਮ ਕਰ ਦੇਵੇ। ਉਹ ਚਾਹੁੰਦਾ ਸੀ ਵੀ ਦਿੱਲੀ ਸਰਕਾਰ ਸਿੰਘਾਂ ਤੋਂ ਡਰਦੀ ਹੈ, ਮੈਂ ਸਿੰਘਾਂ ਦੇ ਨਾਲ ਸੰਧੀ ਕਰਾਂ ਤੇ ਦਿੱਲੀ ਦਰਬਾਰ ਨੂੰ ਜਿਹੜਾ ਖਜ਼ਾਨਾ ਦੇਣਾ ਨਜ਼ਰਾਨਾ ਦਿੰਦਾ ਉਹ ਨਾ ਦੇਣਾ ਪਵੇ।
ਸਿਰੇ ਪਾਓ ਉਸਨੂੰ ਆਇਓ।
ਸੋ ਖਾਲਸਾ ਜੀ ਹੁਣ ਜਿਹੜਾ ਦਿੱਲੀ ਤੋਂ ਨਵਾਬੀ ਦੀ ਖਿੱਲਤ ਆਈ ਸੀ ਉਹ ਹੁਣ ਭਾਈ ਸੁਬੇਗ ਸਿੰਘ ਨੂੰ ਦਿੰਦਾ ਹੈ।
ਸੋ ਸੂਬੇਦਾਰੀ ਕੋ ਲਿਖਿਤ ਕਲਾਇਓ।
ਦਿੱਲੀ ਦਰਬਾਰ ਨੇ ਲਿਖ ਕੇ ਮਨਜ਼ੂਰੀ ਦੇ ਦਿੱਤੀ ਸੀ ਕਿ ਜੇ ਸਿੰਘਾਂ ਨੂੰ ਨਵਾਬੀ ਦੇਣੀ ਪਵੇ ਤੇ ਦੇ ਦੇ। ਤੇ ਕੁਝ ਇਤਿਹਾਸਕਾਰਾਂ ਨੇ ਇਹ ਵੀ ਕਿਹਾ ਕਿ ਇੱਕ ਵਾਰੇ ਦਿੱਲੀ ਦੇ ਬਾਦਸ਼ਾਹ ਨੇ ਇਹ ਵੀ ਕਿਹਾ ਕਿ ਮੈਨੂੰ ਸਿੰਘਾਂ ਦੀ ਝਲਕ ਵਿਖਾਓ, ਗੁਰੂ ਕੇ ਨਿਹੰਗ ਸਿੰਘਾਂ ਦੀ ਝਲਕ ਵਿਖਾਓ। ਕਹਿੰਦੇ ਉਹਦੇ ਵਜ਼ੀਰ ਖਾਲਸਾ ਜੀ ਪੰਜਾਬ ਵਿੱਚ ਆਏ। ਪੰਜਾਬ ਵਿੱਚ ਆ ਕਰਕੇ ਉਹਨਾਂ ਨੇ ਕੁਝ ਕੇ ਭੰਡ ਇਕੱਠੇ ਕਰ ਲਏ ਵੀ ਜਿਹੜੇ ਸਿੰਘਾਂ ਦੀ ਨਕਲ ਕਰਕੇ ਵਿਖਾਉਣਗੇ। ਹੁਣ ਜਦੋਂ ਉਹਨਾਂ 25 ਸੱਜਣਾਂ ਨੂੰ ਕਿਹਾ ਵੀ ਤੁਸੀਂ ਬਾਦਸ਼ਾਹ ਦੇ ਸਾਹਮਣੇ ਨਿਹੰਗ ਸਿੰਘਾਂ ਦੀ ਨਕਲ ਕਰਨੀ ਹੈ, ਉਹ ਕਹਿਣ ਲੱਗੇ ਵੀ ਇੰਨੇ ਵਸਤਰ ਤੇ ਇੰਨੇ ਸ਼ਸਤਰ ਸਾਨੂੰ ਚਾਹੀਦੇ ਨੇ। ਜਦੋਂ ਖਾਲਸਾ ਜੀ ਅਸਤਰ ਆ ਗਏ, ਵਸਤਰ ਆ ਗਏ, ਸ਼ਸਤਰ ਆ ਗਏ ਤੇ ਪੰਥ ਦੇ ਸਾਹਮਣੇ ਪੇਸ਼ ਹੋਏ ਤੇ ਪੰਥ ਦਾ ਬਾਣਾ ਪਾਉਣ ਦੀ ਮਨਜ਼ੂਰੀ ਮੰਗੀ, ਕਿਉਂਕਿ ਉਦੋਂ ਬਿਨਾਂ ਪੰਥ ਦੀ ਮਨਜ਼ੂਰੀ ਤੋਂ ਕੋਈ ਤਨ ਤੇ ਬਾਣਾ ਨਹੀਂ ਸੀ ਪਾ ਸਕਦਾ। ਖਾਲਸਾ ਪੰਥ ਨੇ ਮਨਜ਼ੂਰੀ ਦਿੱਤੀ, ਬਾਣਾ ਤਨ ਤੇ ਸਜਾਇਆ, ਸ਼ਸਤਰ ਸਜਾਏ, ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕਰ ਦਿੱਤੀ, ਬਾਣੀ ਪੜ੍ਹ ਲਈ, ਬਾਣੀ ਪੜ੍ਹ ਕੇ ਅਰਦਾਸ ਕੀਤੀ। ਹੁਣ ਜਦੋਂ ਬਾਣਾ ਪਾ ਲਿਆ, ਸ਼ਸਤਰ ਸਜਾ ਲਏ, ਬਾਣੀ ਵੀ ਪੜ੍ਹ ਲਈ, ਅਰਦਾਸ ਵੀ ਕਰ ਲਈ, ਕਹਿੰਦੇ ਕਲਗੀਆਂ ਵਾਲੇ ਦੀ ਤਾਕਤ ਵੀ ਆ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਦੇ ਵਜ਼ੀਰਾਂ ਨੂੰ ਕਿਹਾ ਵੀ ਬਾਦਸ਼ਾਹ ਨੂੰ ਕਹੋ 500 ਸਿਪਾਹੀ ਆਪਣੇ ਕਿਲੇ ਦੇ ਬਾਹਰ ਖੜਾ ਕਰ ਦੇਵੇ। 25 ਜਾਣੇ ਸ਼ਸਤਰ ਅਸਤਰ ਬਸਤਰ ਸਜਾ ਕਰਕੇ ਘੋੜਿਆਂ ਤੇ ਸਵਾਰ ਹੋ ਕੇ ਗਏ। ਕਹਿੰਦੇ 500 ਸਿਪਾਹੀ ਕਿਲੇ ਦੇ ਬਾਹਰ ਖੜਾ ਸੀ। ਕਹਿੰਦੇ ਉਹਨਾਂ ਨੇ ਅਕਾਲ ਅਕਾਲ ਗੁਰਬਰ ਅਕਾਲ ਦਾ ਜਕਾਰਾ ਲਾਉਂਦੇ ਲਾਉਂਦੇ 500 ਦਾ 500 ਸਿਪਾਹੀ ਝਟਕਾ ਕੇ ਕਹਿੰਦੇ ਬਾਦਸ਼ਾਹ ਦੀ ਧੌਣ ਤੇ ਜਾ ਕੇ ਕਿਰਪਾਨ ਰੱਖ ਦਿੱਤੀ ਤੇ ਬਾਦਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗਾ ਵੀ ਤੁਸੀਂ ਨਕਲ ਵਿਖਾਉਣ ਆਏ ਆ, ਤੁਸੀਂ ਅਸਲੀ ਨਿਹੰਗ ਸਿੰਘ ਨਹੀਂ, ਤੁਸੀਂ ਕੇਵਲ ਝਲਕ ਵਿਖਾਉਣ ਆਏ ਆ, ਨਕਲ ਵਿਖਾਉਣ ਆਏ ਆ। ਅੱਗੋ ਸਿੰਘ ਕਹਿਣ ਲੱਗੇ ਬਾਦਸ਼ਾਹ ਤੈਨੂੰ ਇਹੀ ਦੱਸਣਾ ਸੀ ਵੀ ਜੇ ਨਕਲੀ ਆ ਕੁਝ ਕਰ ਸਕਦੇ, ਜਿੱਦਣ ਅਸਲੀ ਚੜ ਕੇ ਆ ਗਏ ਤੇਰਾ ਰਾਜ ਮਲੀਆਂ ਮੇਟ ਕਰਨਗੇ। ਕਹਿੰਦੇ ਇਸ ਡਰ ਤੋਂ ਵੀ ਫਿਰ ਬਾਦਸ਼ਾਹ ਨੇ ਕਿਹਾ ਵੀ ਇਹਨਾਂ ਨਾਲ ਵਿਗਾੜਨੀ ਨਹੀਂ ਚਾਹੀਦੀ, ਕਿਉਂਕਿ ਜਿਨ੍ਹਾਂ ਨੇ ਇਹਨਾਂ ਨਾਲ ਵਿਗਾੜੀ ਹੈ ਉਹ ਖਤਮ ਹੋ ਗਏ, ਇਹ ਫਿਰ ਵੀ ਅਟਲ ਨੇ। ਉਦੋਂ ਫਿਰ ਖਾਲਸਾ ਜੀ ਉਹਨੇ ਨਵਾਬੀ ਭੇਜੀ ਤੇ ਹੁਣ ਜਿਹੜੀ ਦਿੱਲੀ ਤੋਂ ਨਵਾਬੀ ਲਿਖ ਕੇ ਅਸਲਮ ਖਾਨ ਨੂੰ ਆਈ ਸੀ ਉਹ ਭਾਈ ਸੁਬੇਗ ਸਿੰਘ ਦੇ ਹੱਥ ਅੰਮ੍ਰਿਤਸਰ ਭੇਜ ਦਿੱਤੀ ਗਈ।
ਦੈ ਖਿਲਤ ਇਹ ਤੀ ਗੱਲ ਕਹੀ
ਤੇ ਨਵਾਬੀ ਦੀ ਖਿਲਤ ਦੇ ਕਰਕੇ ਅਸਲਮ ਖਾਨ ਨੂੰ ਇੱਕ ਗੱਲ ਕਹੀ।
ਪੁਸ਼ਾਕ ਨਾ ਜਾਣਿਓ ਇਹ ਨਵਾਬੀ ਭਈ।
ਕਹਿੰਦਾ ਇਹਨੂੰ ਕੇਵਲ ਆਮ ਪੁਸ਼ਾਕ ਨਾ ਸਮਝੀ, ਇਹ ਨਵਾਬੀ ਦੀ ਪੁਸ਼ਾਕ ਹੈ, ਜਿਹੜਾ ਇਹ ਪੁਸ਼ਾਕ ਪਾਵੇਗਾ ਨਵਾਬ ਬਣ ਜਾਵੇਗਾ।
ਇਸੀ ਸਾਥ ਹੋਗ ਲਿਖੀ ਜਗੀਰ,
ਇਹਦੇ ਨਾਲ ਮੈਂ ਚਿੱਠੀ ਦੇ ਉੱਤੇ ਜਗੀਰਾਂ ਵੀ ਲਿਖ ਦਿੱਤੀਆਂ ਨੇ।
ਇਸੀ ਸਾਥ ਹੋਗ ਮੁਲਕ ਤਤਬੀਰ।
ਤੇ ਇਸ ਨਵਾਬੀ ਦੀ ਪੁਸ਼ਾਕ ਦੇ ਪਾਉਣ ਦੇ ਨਾਲ ਨਾਲ ਜਗੀਰਾਂ ਦੇ ਨਾਲ ਨਾਲ ਮੁਲਕ ਵੀ ਮਿਲ ਜਾਵੇਗਾ।
ਇਹ ਹੈ ਨਵਾਬੀ ਅੱਧ ਸੂਬੇਦਾਰੀ।
ਇਹ ਅੱਧੇ ਮੁਲਕ ਦੀ ਮੈਂ ਨਵਾਬੀ ਸਿੰਘਾਂ ਵਾਸਤੇ ਭੇਜ ਰਿਹਾ ਹਾਂ।
ਉਸੇ ਮਿਲੇਗੀ ਰਈਅਤ ਸਾਰੀ।
ਤੇ ਜਿਹੜਾ ਵੀ ਨਵਾਬੀ ਲਏਗਾ ਉਹਨੂੰ ਸਾਰੀ ਮੁਲਕ ਦੀ ਰਈਅਤ ਮਿਲ ਜਾਵੇਗੀ।
ਸ਼ਾਹੀ ਪ੍ਰਵਾਨੇ ਉਸ ਨਾਏ ਆਵਗ।
ਅਸੀਂ ਉਹਦੇ ਨਾਂ ਦੇ ਉੱਤੇ ਸ਼ਾਹੀ ਪ੍ਰਵਾਨੇ ਵੀ ਲਿਖ ਦਵਾਂਗੇ।
ਉਹੀ ਖੰਡ ਸਭ ਲੋਕਨ ਖੁਲਾਵਗ।
ਤੇ ਉਹੀ ਫਿਰ ਸਾਰੇ ਲੋਕਾਂ ਦਾ ਨਜ਼ਰਾਨਾ ਉਸ ਦੇ ਅਧੀਨ ਹੋਵੇਗਾ।
ਦੋਹਰਾ ਸੂਰ ਸਤੀ ਦਾ ਤਾਹਟੀ ਤਪੀ ਜਪੀ ਜੋ ਕੋਏ।
ਤੇ ਕਹਿੰਦਾ ਜਿਹੜਾ ਕੋਈ ਸੂਰਮਾ ਹੈ ਜਾਂ ਜਪੀ ਤਪੀ ਹੈ।
ਦੇਵਿਓ ਉਸੇ ਵਿਚਾਰ ਕੈ ਜੋ ਇਸ ਲਾਇਕ ਹੋ।
ਕਹਿੰਦਾ ਕਿਸੇ ਸੂਰਮੇ ਨੂੰ ਕਿਸੇ ਜਪੀ ਤਪੀ ਨੂੰ ਨਵਾਬੀ ਦਿਓ, ਉਸ ਇਹ ਪੁਸ਼ਾਕ ਉਹਨੂੰ ਦਿਓ ਜਿਹੜਾ ਇਹਦੇ ਲਾਇਕ ਹੋਵੇ।
ਚੌਪਈ ਦਈ ਨਗਦੀਪੀ ਖਰਚੇ ਤਾਈ।
ਤੇ ਖਾਲਸਾ ਜੀ ਕੁਝ ਕੇ ਮਾਇਆ ਕੁਝ ਕੇ ਰਕਮ ਖਰਚੇ ਵਾਸਤੇ ਵੀ ਦੇ ਦਿੱਤੀ।
ਸੁਬੇਗ ਸਿੰਘ ਤੁਰਿਓ ਜੁਗਤ ਬਣਾਈ।
ਤੇ ਭਾਈ ਸੁਬੇਗ ਸਿੰਘ ਜੀ ਫਿਰ ਮਨ ਵਿੱਚ ਜੁਗਤ ਬਣਾ ਕਰਕੇ ਸਿੰਘਾਂ ਵੱਲ ਚੱਲਦੇ ਨੇ।
ਜਿਹੜੇ ਰੋਥੋ ਖਾਲਸਾ ਲਾਇਓ,
ਜਿੱਥੇ ਗੁਰੂ ਕੇ ਖਾਲਸੇ ਪੰਥ ਨੇ ਡੇਰਾ ਲਾਇਆ ਹੋਇਆ ਸੀ।
ਵਜੈ ਨਗਾਰੇ ਨਿਸ਼ਾਨ ਚੁਲਾਇਓ।
ਤੇ ਖਾਲਸਾ ਜੀ ਜਿੱਥੇ ਖਾਲਸੇ ਨੇ ਡੇਰਾ ਲਾਇਆ ਉਹਦੀ ਨਿਸ਼ਾਨੀ ਪਤਾ ਕੀ ਹੈ? ਕਹਿੰਦੇ ਉੱਥੇ ਵੱਡੇ ਵੱਡੇ ਨੀਲੰਬਰ ਧਾਰੀ ਨੀਲੇ ਨਿਸ਼ਾਨ ਝੁਲਦੇ, ਉੱਥੇ ਖਾਲਸਾ ਜੀ ਨਗਾਰਿਆਂ ਤੇ ਚੋਟਾਂ ਪੈਂਦੀਆਂ। ਕਈ ਕਹਿੰਦੇ ਵੀ ਨਗਾਰੇ ਪਤਾ ਨਹੀਂ ਕਿਉਂ ਵਜਾਉਂਦੇ। ਇਹ ਨਗਾਰਾ ਸ਼ਹਿਨਸ਼ਾਹੀ ਦਾ ਪ੍ਰਤੀਕ ਹੈ। ਖਾਲਸਾ ਜੀ ਜਿੱਥੇ ਨਗਾਰਾ ਵੱਜਦਾ ਹੋਵੇ ਉੱਥੇ ਪਾਤਸ਼ਾਹ ਦਾ ਦਰਬਾਰ ਸਜਦਾ। ਕਹਿੰਦੇ ਖਾਲਸੇ ਦਾ ਜਿੱਥੇ ਡੇਰਾ ਲੱਗਿਆ, ਭਾਈ ਸੁਬੇਗ ਸਿੰਘ ਨੇ ਵੇਖਿਆ ਵੀ ਉੱਥੇ ਨਗਾਰਿਆਂ ਤੇ ਚੋਟਾਂ ਪੈ ਰਹੀਆਂ।
ਜਹਾਂ ਪੋਚਿਓ ਵੈ ਸਿੰਘ ਸੁਜਾਨ,
ਜਿੱਥੇ ਗੁਰੂ ਕੇ ਸਿੰਘ ਦਮਾਲੇ ਸਜਾ ਕਰਕੇ ਬਾਣੀ ਦਾ ਜਾਪ ਕਰ ਰਹੇ ਨੇ।
ਅੱਗੇ ਲੱਗਿਓ ਹੁਤ ਖਾਲਸਾ ਦੀਵਾਨ,
ਤੇ ਗੁਰੂ ਕੇ ਖਾਲਸੇ ਪੰਥ ਦਾ ਦੀਵਾਨ ਸਜਿਆ ਹੋਇਆ ਹੈ।
ਪੜੈ ਸ਼ਬਦ ਉਹ ਬਜੈ ਰਬਾਬ,
ਕਹਿੰਦੇ ਗੁਰੂ ਕੇ ਰਬਾਬੀ, ਕਹਿੰਦੇ ਨੇ ਰਬਾਬੀ ਰਬਾਬ ਵਜਾ ਰਹੇ ਨੇ। ਤੇਰਾ ਜਨ ਨਿਰਤ ਕਰੈ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ ਅਨਹਤ ਸ਼ਬਦ ਵਜਾਵੈ। ਕਹਿੰਦੇ ਰਬਾਬੀ ਰਬਾਬ ਵਜਾਉਂਦੇ ਤੇ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਨੇ।
ਸੁੱਖਾ ਘੋਟੈ ਪੁਨੈ ਮਾਹੇ ਪ੍ਰਸ਼ਾਦ।
ਤੇ ਖਾਲਸਾ ਜੀ ਉੱਥੇ ਜਿੱਥੇ ਖਾਲਸੇ ਦਾ ਦੀਵਾਨ ਲੱਗਾ ਉੱਥੇ ਸ਼ਹੀਦੀ ਦੇਗਾਂ ਦੇ ਰਗੜੇ ਲੱਗ ਰਹੇ ਤੇ ਗੁਰੂ ਕੇ ਸਿੰਘ ਮਹਾਂ ਪ੍ਰਸ਼ਾਦ ਤਿਆਰ ਕਰ ਰਹੇ ਨੇ।
ਉਹ ਘੋੜੋ ਕੋ ਮਾਲਿਸ਼
ਤੇ ਕੋਈ ਘੋੜਿਆਂ ਨੂੰ ਖਰਖਰਾ ਫੇਰ ਰਿਹਾ, ਘੋੜਿਆਂ ਦੀ ਮਾਲਿਸ਼ ਕਰ ਰਿਹਾ। ਗੁਰੂ ਕੇ ਨਿਹੰਗ ਸਿੰਘ ਘੋੜਿਆਂ ਨੂੰ ਜਾਨ ਭਾਈ ਕਹਿੰਦੇ, ਘੋੜਿਆਂ ਨੂੰ ਬਹੁਤ ਪਿਆਰ ਕਰਦੇ। ਤੇ ਅੱਜ ਵੀ ਦਲਾਂ ਪੰਥਾਂ ਚ ਜਾਓ, ਭਾਵੇਂ 5 ਸਾਲ ਦਾ ਵੀ ਭੁਜੰਗੀ ਹੋਵੇ ਤੇ ਉਹ ਘੋੜੇ ਦੀ ਸੇਵਾ ਕਰਦਾ ਹੋਵੇ। ਆਪਾਂ ਤੇ ਇੱਕ ਦਿਨ ਗੁਰੂ ਘਰ ਬਾਲਟੀ ਚੁੱਕ ਕੇ ਝਾੜੂ ਮਾਰ ਕੇ ਕਹਿੰਦੇ, ਝਾੜੂ ਮੇਰਾ, ਬਾਲਟੀ ਮੇਰੀ ਹੈ। ਪਰ ਜਿਹੜੇ ਗੁਰੂ ਕੇ 5-5 ਸਾਲ ਦੇ ਭੁਜੰਗੀ ਘੋੜਿਆਂ ਦੀ ਸੇਵਾ ਕਰਦੇ, ਜਦੋਂ ਉਹਨਾਂ ਨੂੰ ਪੁੱਛਿਆ ਜਾਏ ਨਾ ਵੀ ਸਿੰਘੋ ਘੋੜਾ ਤੁਹਾਡਾ ਹੈ, ਤੇ ਦੋਵੇਂ ਹੱਥ ਜੋੜ ਕੇ ਕਹਿਣਗੇ, ਘੋੜਾ ਸਾਡਾ ਨਹੀਂ ਗੁਰੂ ਕਲਗੀਆਂ ਵਾਲੇ ਦਾ। ਐਸੀ ਭਾਵਨਾ ਖਾਲਸਾ ਜੀ ਘੋੜੇ ਵਾਸਤੇ ਵੀ, ਘੋੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਤੇ ਫਿਰ ਮੱਥਾ ਟੇਕ ਕੇ ਫਿਰ ਘੋੜੇ ਤੇ ਸਵਾਰ ਹੁੰਦੇ, ਬਿਨਾਂ ਨਮਸਕਾਰ ਕੀਤਿਆਂ ਘੋੜੇ ਤੇ ਸਵਾਰ ਨਹੀਂ ਹੁੰਦੇ, ਵੀ ਸਵਾਰੀ ਪਾਤਸ਼ਾਹ ਦੀ ਹੈ। ਸੋ ਘੋੜਿਆਂ ਦੀ ਸੇਵਾ ਕਰ ਰਹੇ, ਘੋੜਿਆਂ ਦੀ ਮਾਲਿਸ਼ ਕਰ ਰਹੇ ਨੇ।
ਉਹ ਸ਼ਸਤਰ ਮਾਂਜ ਉਜਲ ਕਰ ਧਰੈ।
ਤੇ ਖਾਲਸਾ ਜੀ ਸ਼ਸਤਰ ਧਾਰੀ ਸਿੰਘ ਆਪਣੇ ਸ਼ਸਤਰਾਂ ਨੂੰ ਤਿੱਖਾ ਕਰ ਰਹੇ ਨੇ।
ਕੋਈ ਤੀਰ ਕੋ ਬੰਦੂਕ ਚਲਾਵੈ,
ਤੇ ਕੋਈ ਤੀਰ ਅੰਦਾਜ਼ੀ ਕਰ ਰਿਹਾ, ਕੋਈ ਬੰਦੂਕਾਂ ਚਲਾ ਰਿਹਾ, ਕੋਈ ਨਿਸ਼ਾਨੇ ਬਨ ਰਿਹਾ ਹੈ।
ਕੋ ਉਂਗਲ ਪਰ ਚੱਕਰ ਘੁਮਾਵੈ,
ਤੇ ਗੁਰੂ ਦਸ਼ਮੇਸ਼ ਸੱਚੇ ਪਾਤਸ਼ਾਹ ਦੀ ਇਹ ਮਰਿਆਦਾ ਵੀ ਗੁਰੂ ਕੇ ਸਿੰਘ ਨਾ ਸਤਿਗੁਰੂ ਨੂੰ ਮੰਨਦੇ ਨੇ ਆਪਣਾ ਪਿਤਾ। ਤੇ ਖਾਲਸਾ ਜੀ ਬੱਚਾ ਆਪਣੇ ਪਿਓ ਦੇ ਘਰ ਦੇ ਵਿੱਚ ਹੀ ਲਾਡ ਕਰਦਾ, ਖੇਡਾ ਕਰਦਾ, ਬਗਾਨਿਆਂ ਦੇ ਘਰਾਂ ਚ ਨਹੀਂ ਕਰਦਾ। ਆਪਾਂ ਤੇ ਗੁਰੂ ਘਰ ਆ ਕੇ ਬਹੁਤੇ ਜ਼ਿਆਦਾ ਰੁੱਖੇ ਹੋ ਜਾਂਦੇ ਹਾਂ ਨਾ, ਪਰ ਇੱਥੇ ਆ ਕੇ ਨਾ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਸਿੱਖ ਦੀ ਨਿਸ਼ਾਨੀ ਆ ਵੀ ਸਿੱਖ ਦਾ ਚਿਹਰਾ ਖੇਡ ਜਾਵੇ, ਇੱਕ ਵਾਰ ਚਿਹਰੇ ਤੇ ਮੁਸਕਰਾਹਟ ਆਵੇ ਵੀ ਸਾਹਮਣੇ ਦੀਨ ਦੁਨੀ ਦਾ ਪਾਤਸ਼ਾਹ ਸਜਿਆ। ਤੇ ਇੱਥੇ ਆ ਕੇ ਫਿਰ ਖਾਲਸਾ ਜੀ ਮਹਾਰਾਜ ਦੇ ਰੰਗ ਵਿੱਚ ਰੰਗਿਆ ਜਾਵੇ। ਕਹਿੰਦੇ ਗੁਰੂ ਕੇ ਸਿੰਘ ਸਤਿਗੁਰੂ ਦੀ ਹਜ਼ੂਰੀ ਵਿੱਚ ਖੇਡਾਂ ਕਰਦੇ, ਆਪਣੀਆਂ ਉਂਗਲਾਂ ਦੇ ਉੱਤੇ ਚੱਕਰ ਕਮਾਉਂਦੇ ਨੇ।
ਦੋਹਰਾ ਕਉ ਸਿੰਘਨ ਚਾ ਪੀ ਕਰੈ, ਕਉ ਚੋਰ ਚੁਲਾ।
ਕਹਿੰਦੇ ਕੋਈ ਸਿੰਘ ਦੂਸਰੇ ਸਿੰਘ ਦੀ ਮਾਲਿਸ਼ ਕਰਦਾ ਹੈ, ਤੇ ਕੋਈ ਗੁਰੂ ਕਾ ਸਿੱਖ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਚੋਰ ਸਾਹਿਬ ਕਰਦਾ ਹੈ।
ਕੋ ਪਾਨੀ ਲਿਆ ਵਹਿ ਦੂਰ ਤੇ ਬੈਠ ਇਸ਼ਨਾਨ ਕਰਾਹੇ।
ਤੇ ਜਿਹੜੇ ਬਜ਼ੁਰਗ ਸਿੰਘ ਨੇ ਉਹਨਾਂ ਦੀ ਸੇਵਾ ਕਰਦੇ ਨੇ, ਭਾਵ ਉਹਨਾਂ ਦੇ ਇਸ਼ਨਾਨ ਵਾਸਤੇ ਦੂਰੋਂ ਜਲ ਭਰ ਭਰ ਕੇ ਲਿਆਉਂਦੇ ਨੇ।
ਚੌਪਈ ਕਈ ਸਿੰਘ ਖੜੇ ਦਾਤਨ ਕਰਾਹੇ,
ਤੇ ਕੋਈ ਗੁਰੂ ਕਾ ਸਿੰਘ ਦਾਤਨ ਕਰ ਰਿਹਾ ਹੈ।
ਕਈ ਸਿੰਘ ਕੜ ਕੱਛ ਬਨਾਹੇ,
ਤੇ ਕੋਈ ਖਾਲਸਾ ਜੀ ਆਪਣੇ ਵਸਤਰਾਂ ਦੀ ਸਫਾਈ ਕਰ ਰਿਹਾ ਹੈ।
ਕਿਸੈ ਸ਼ਰੀਕੋ ਕਰੈ ਕੋ ਨਾਹੇ,
ਗੁਰੂ ਦਰਬਾਰ ਦੇ ਵਿੱਚ ਖਾਲਸੇ ਦੇ ਦੀਵਾਨ ਵਿੱਚ ਕੋਈ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਸ਼ਰੀਕਾ ਨਹੀਂ ਕਰਦਾ, ਭਾਵ ਇੱਕ ਦੂਸਰੇ ਉੱਤੇ ਕ੍ਰੋਧ ਨਹੀਂ ਕਰਦਾ। ਸਿੰਘ ਇੱਕ ਦੂਸਰੇ ਨੂੰ ਗੁਰੂ ਦਾ ਰੂਪ ਸਮਝ ਕਰਕੇ ਬੜਾ ਪਿਆਰ ਕਰਦੇ ਨੇ।
ਦੌੜ ਦੌੜ ਸਿੰਘ ਟੈਲ ਕਮਾਹੇ,
ਕਹਿੰਦੇ ਆਪਣੇ ਪਾਤਸ਼ਾਹ ਦੇ ਦਰਬਾਰ ਵਿੱਚ ਸਾਰੇ ਭੱਜੇ ਫਿਰਦੇ ਸੇਵਾ ਕਰਨ ਵਾਸਤੇ, ਸੇਵਾ ਲੱਭ ਰਹੇ ਕਿ ਗੁਰੂ ਕੇ ਸਿੱਖਾਂ ਦੀ ਸੇਵਾ ਮਿਲ ਜਾਵੇ।
ਦੇਖ ਸੁਬੇਗ ਸਿੰਘ ਛੱਡ ਦਿਓ ਘੋੜਾ,
ਕਹਿੰਦੇ ਭਾਈ ਸੁਬੇਗ ਸਿੰਘ ਨੇ ਨਜ਼ਾਰਾ ਵੇਖਿਆ ਸਿੰਘਾਂ ਦੇ ਡੇਰੇ ਦਾ, ਖਾਲਸੇ ਦੇ ਪੜਾਅ ਦਾ, ਕਹਿੰਦੇ ਘੋੜਾ ਇੱਕ ਪਾਸੇ ਬੰਨ ਦਿੱਤਾ।
ਉਨਸੈ ਕਰ ਕਰ ਹੱਥ ਦੁਏ ਜੋੜਾ,
ਤੇ ਖਾਲਸਾ ਜੀ ਸਿੰਘਾਂ ਨੂੰ ਵੇਖ ਕਰਕੇ ਦੋਵੇਂ ਹੱਥ ਜੋੜ ਲਏ।
ਵਾਹਿਗੁਰੂ ਜੀ ਕੀ ਫਤਿਹ ਬੁਲਾਈ,
ਤੇ ਸਿੰਘਾਂ ਨੂੰ ਵੇਖ ਕਰਕੇ ਉੱਚੀ ਜਿਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਰਾ ਬੁਲੰਦ ਕੀਤਾ।
ਅਕਾਲ ਅਕਾਲ ਕਹਿ ਉੱਚੈ ਸੁਣਾਈ,
ਤੇ ਆਪਣੇ ਭਰਾਵਾਂ ਨੂੰ ਵੇਖ ਕੇ ਅਕਾਲ ਅਕਾਲ ਕਿਹਾ। ਅੱਜ ਵੀ ਗੁਰੂ ਕੇ ਨਿਹੰਗ ਸਿੰਘ ਜਦੋਂ ਕਿਸੇ ਦੂਸਰੇ ਸਿੰਘ ਨੂੰ ਵੇਖਦੇ ਤੇ ਚਾਅ ਨਾਲ ਅਕਾਲ ਅਕਾਲ ਕਹਿੰਦੇ। ਕਹਿੰਦੇ ਇਸ ਤਰ੍ਹਾਂ ਭਾਈ ਸੁਬੇਗ ਸਿੰਘ ਨੇ ਆਪਣੇ ਨਾਲ ਦੇ ਸਿੰਘਾਂ ਨੂੰ ਵੇਖ ਕੇ ਅਕਾਲ ਅਕਾਲ ਗੁਰਬਰ ਅਕਾਲ ਦਾ ਨਾਰਾ ਬੁਲੰਦ ਕੀਤਾ।
ਦੋਰਾ ਅਗਿਓ ਖਾਲਸੈ ਆਵਾਜ਼ ਸਨ ਧਰਿਓ ਸੀਸ ਪਰ ਹਾਥ,
ਜਦੋਂ ਭਾਈ ਸੁਬੇਗ ਸਿੰਘ ਦੀ ਆਵਾਜ਼ ਸੁਣੀ ਤੇ ਕਹਿੰਦੇ ਖਾਲਸੇ ਨੇ ਉਹਦੇ ਸਿਰ ਤੇ ਹੱਥ ਧਰ ਦਿੱਤਾ।
ਤਤ ਖਾਲਸੋ ਰੀਤ ਜੋ ਸਿੰਘ ਕਰੈ ਉਸ ਭਾਂਤ,
ਜੋ ਤਤ ਖਾਲਸੇ ਦੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਕੀਤੀ ਖਾਲਸੇ ਦੀ ਮਰਿਆਦਾ ਸੀ, ਖਾਲਸਾ ਇਸ ਵਕਤ ਉਹ ਮਰਿਆਦਾ ਨਿਭਾ ਰਿਹਾ ਸੀ।
ਚੌਪਈ ਜਿਮ ਸੁਬੇਗ ਸਿੰਘ ਢਿੱਗ ਝੁੱਕ ਆਵੈ,
ਕਹਿੰਦੇ ਹੁਣ ਜਿਵੇਂ ਭਾਈ ਸੁਬੇਗ ਸਿੰਘ ਜੀ ਝੁੱਕ ਕਰਕੇ ਨੀਵੇਂ ਹੋ ਕਰਕੇ ਖਾਲਸੇ ਕੋਲ ਆਏ।
ਕਰੈ ਕੁਨਸ ਔ ਸੀਸ ਝੁਕਾਵੈ,
ਦੋਵੇਂ ਹੱਥ ਜੋੜ ਕਰਕੇ ਗੁਰੂ ਖਾਲਸਾ ਪੰਥ ਦੇ ਸਨਮੁਖ ਸੀਸ ਝੁਕਾਉਂਦੇ ਨੇ।
ਦੇਖ ਖਾਲਸਾ ਹੋਏ ਪ੍ਰਸੰਨ,
ਤੇ ਖਾਲਸਾ ਵੀ ਭਾਈ ਸੁਬੇਗ ਸਿੰਘ ਨੂੰ ਵੇਖ ਕੇ ਪ੍ਰਸੰਨ ਹੁੰਦਾ, ਤੇ ਭਾਈ ਸੁਬੇਗ ਸਿੰਘ ਜੀ ਖਾਲਸੇ ਨੂੰ ਵੇਖ ਕੇ ਪ੍ਰਸੰਨ ਹੁੰਦੇ ਨੇ।
ਕਹਿ ਖਾਲਸਾ ਅਗਿਓ ਧੰਨ,
ਤੇ ਖਾਲਸਾ ਜੀ ਭਾਈ ਸੁਬੇਗ ਸਿੰਘ ਜੀ ਖਾਲਸੇ ਨੂੰ ਵੇਖ ਕੇ ਕਹਿੰਦੇ ਧੰਨ ਗੁਰੂ, ਤੇ ਧੰਨ ਗੁਰੂ ਦਾ ਸਾਜਿਆ ਖਾਲਸਾ ਹੈ।
ਢੁਕ ਢਿੱਗ ਸਿੰਘ ਸੂਰਹਿਓ ਖਲੋਏ,
ਤੇ ਜਿਹੜੇ ਗੁਰੂ ਕੇ ਸਿੰਘ ਸੂਰਮੇ ਉਹ ਗੁਰੂ ਦਰਬਾਰ ਦੇ ਵਿੱਚ ਤਿਆਰ ਬਰ ਤਿਆਰ ਖੜੇ ਹੋਏ ਨੇ।
ਲਾਏ ਤਨਖਾਹ ਅਬ ਬਖਸ਼ੀਏ ਮੋਏ,
ਤੇ ਭਾਈ ਸੁਬੇਗ ਸਿੰਘ ਜੀ ਕਹਿੰਦੇ ਕਿ ਭਾਈ ਸਿੱਖੋ ਮੈਨੂੰ ਤਨਖਾਹ ਲਾਓ ਤੇ ਮੈਨੂੰ ਬਖਸ਼ ਦਿਓ।
ਹੈ ਖਾਲਸੋ ਸਭ ਬਖਸ਼ਣ ਜੋਗ,
ਜੋ ਖਾਲਸਾ ਹੈ ਬਖਸ਼ਣ ਹਾਰ ਹੈ, ਮੇਰੇ ਤੋਂ ਭੁੱਲਾਂ ਹੋਈਆਂ ਬਹੁਤ, ਇਸ ਕਰਕੇ ਮੈਂ ਤੁਹਾਡੀ ਸ਼ਰਨੀ ਆਇਆ, ਮੇਰੀਆਂ ਭੁੱਲਾਂ ਬਖਸ਼ ਦਿਓ।
ਹਮ ਤਨਖਾਹੀ ਘਰ ਬਾਰੀ ਲੋਕ,
ਅਸੀਂ ਤਾਂ ਤਨਖਾਹੀ ਲੋਕ ਹਾਂ, ਘਰਾਂ ਬਾਰਾਂ ਵਿੱਚ ਰਹਿਣ ਵਾਲੇ ਹਾਂ, ਅਸੀਂ ਤੇ ਸਰਕਾਰਾਂ ਦੀ ਨੌਕਰੀਆਂ ਕਰਨ ਵਾਲੇ ਹਾਂ, ਪਰ ਸਾਡੀਆਂ ਭੁੱਲਾਂ ਬਖਸ਼ ਦਿਓ। ਵੇਖੋ ਇਹ ਕਿੰਨਾ ਸੋਹਣਾ ਢੰਗ ਹੈ ਉਸ ਸਿੱਖ ਦਾ। ਭਾਈ ਸੁਬੇਗ ਸਿੰਘ ਨਵਾਬੀ ਲੈ ਕੇ ਆਏ ਨੇ, ਜਗੀਰਾਂ ਲੈ ਕੇ ਆਏ ਨੇ, ਤੇ ਖਾਲਸੇ ਨੂੰ ਵੇਖ ਕੇ ਕਹਿੰਦੇ ਵੀ ਇਹ ਮੈਂ ਤੇ ਭੁੱਲਣ ਹਾਰ ਹਾਂ, ਮੈਂ ਤਨਖਾਹੀ ਹਾਂ, ਮੇਰੀਆਂ ਭੁੱਲਾਂ ਬਖਸ਼ ਦਿਓ। ਤੇ ਖਾਲਸਾ ਜੀ ਅੱਜ ਵੇਖਣ ਵਿੱਚ ਆਉਂਦਾ ਮੇਰੇ ਜਿਹਾ ਅਲਪੱਗ ਜੀਵ ਕਿਤੇ ਗੁਰੂ ਘਰ 10 ਪਾਉਂਡ ਵੀ ਲੈ ਆਵੇ ਤੇ ਕਹਿੰਦਾ ਵੀ ਮੈਂ ਲਿਆਂਦੇ ਨੇ। ਆਦਰ ਸਤਿਕਾਰ ਪੂਰਾ ਵੱਡਾ ਹੋਣਾ ਚਾਹੀਦਾ, ਕਿਤੇ ਥੋੜਾ ਨਾ ਹੋਵੇ। ਤੇ ਖਾਲਸਾ ਜੀ ਪਰ ਸਾਡੇ ਪੂਰਵਜ ਵੇਖੋ ਜਗੀਰ ਲੈ ਕੇ, ਮੁਲਕ ਲੈ ਕੇ, ਨਵਾਬੀ ਲੈ ਕੇ ਗਏ ਤੇ ਖਾਲਸੇ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਖਾਲਸਾ ਜੀ ਮੇਰੀਆਂ ਭੁੱਲਾਂ ਬਖਸ਼ ਦਿਓ। ਇਹ ਸਾਡੇ ਅੰਦਰ ਅੱਜ ਤਰਾਸ਼ਦੀ ਹੈ ਵੀ ਅਸੀਂ ਵੀ ਜਦੋਂ ਦਰਬਾਰ ਵਿੱਚ ਜਾਈਏ ਨਾ ਤੇ ਨੀਵੇਂ ਹੋ ਕਰਕੇ ਇੱਕ ਸਿੱਖ ਜੇ ਦੂਸਰੇ ਸਿੱਖ ਦੇ ਸਾਹਮਣੇ, ਖਾਲਸੇ ਦੇ ਸਾਹਮਣੇ ਹੱਥ ਜੋੜ ਵੀ ਲਵੇਗਾ ਤੇ ਘਟਦਾ ਕੁਝ ਵੀ ਨਹੀਂ। ਸੋ ਖਾਲਸਾ ਜੀ ਇਹ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਹੋਏ ਪ੍ਰਸੰਨ ਬਚ ਖਾਲਸਾ ਕੀਓ।
ਤੇ ਕਹਿੰਦੇ ਖਾਲਸੇ ਨੇ ਫਿਰ ਅੱਗੋਂ ਬਚਨ ਕੀਤਾ,
ਲਾਏ ਤਨਖਾਹੇ ਬਖਸ਼ਣ ਕਹਿ ਦਿਓ।
ਕਹਿੰਦੇ ਤਨਖਾਹ ਲਾ ਕੇ ਬਖਸ਼ ਦਿਆਂਗੇ, ਪਰ ਪਹਿਲਾਂ ਇਹ ਦੱਸ ਵੀ ਭੁੱਲ ਕੀ ਹੈ।
ਖਾਲਸਾ ਹੁਕਮ ਕੀਓ ਪੰਜ ਭੁਜੰਗਨ।
ਕਹਿੰਦੇ ਗੁਰੂ ਖਾਲਸਾ ਪੰਥ ਨੇ ਹੁਣ ਪੰਜ ਭੁਜੰਗੀਆਂ ਨੂੰ ਖਾਲਸਾ ਜੀ ਹੁਕਮ ਕਰ ਦਿੱਤਾ,
ਤਨਖਾਹ ਮਨਾਏ ਬਖਸ਼ਿਓ ਭਲ ਰੰਗਨ।
ਕੇ ਭਾਈ ਸਿੰਘੋ, ਇਹ ਗੁਰੂ ਕਾ ਸਿੱਖ ਭੁੱਲ ਬਖਸ਼ਾਉਣੀ ਚਾਹੁੰਦਾ ਹੈ, ਇਹਨੂੰ ਤਨਖਾਹ ਲਾ ਕਰਕੇ ਇਹਦੀ ਭੁੱਲ ਬਖਸ਼ਣ ਦੀ ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਕਰ ਦਿਓ।
ਸੁਬੇਕ ਸਿੰਘ ਤੂੰ ਪੰਥ ਬਹਾਇਓ।
ਤੇ ਖਾਲਸਾ ਜੀ ਭਾਈ ਸੁਬੇਕ ਸਿੰਘ ਜੀ ਪੰਥ ਦੇ ਚਰਨਾਂ ਵਿੱਚ ਜਾ ਕਰਕੇ ਸਜੇ ਭਾਵ ਬੈਠੇ ਨੇ।
ਕਰ ਆਦਰ ਉਸ ਪ੍ਰਸ਼ਨ ਪੁਛਾਇਓ।
ਤੇ ਭਾਈ ਸੁਬੇਕ ਸਿੰਘ ਦਾ ਆਦਰ ਸਤਿਕਾਰ ਕਰਕੇ ਹੁਣ ਇੱਕ ਪ੍ਰਸ਼ਨ ਕੀਤਾ।
ਸੁਬੇਕ ਸਿੰਘ ਤਬ ਸਭ ਗੱਲ ਕਹੀ।
ਤਾਂ ਭਾਈ ਸੁਬੇਕ ਸਿੰਘ ਜੀ ਫਿਰ ਹੁਣ ਸਾਰੀ ਗੱਲ ਦੱਸਦੇ ਨੇ।
ਲਹਾਇਓ ਹੁਤੋ ਧਰ ਮੋਹਰੈ ਦਈ।
ਕਿ ਜੋ ਦਿੱਲੀ ਦਰਬਾਰ ਤੋਂ ਮੋਹਰਾਂ ਆਈਆਂ ਸਨ, ਉਹ ਮੋਹਰਾਂ ਖਾਲਸੇ ਦੇ ਚਰਨਾਂ ਵਿੱਚ ਰੱਖ ਦਿੱਤੀਆਂ।
ਕਉ ਸਿੰਘ ਕਹਿ ਲੁੱਟ ਮਚਾਇਓ।
ਤੇ ਖਾਲਸਾ ਜੀ ਸਿੰਘ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਵੀ ਕਿਤੋਂ ਲੁੱਟ ਕੇ ਤਾਂ ਨਹੀਂ ਲਿਆਇਆ।
ਕਉ ਕਹਿ ਇਸ ਦੂਰ ਹਟਾਓ।
ਤੇ ਕੋਈ ਗੁਰੂ ਕਾ ਸਿੰਘ ਕਹਿੰਦਾ ਭਾਈ ਇਹ ਮੋਹਰਾਂ ਇਹਨੂੰ ਦੂਰ ਲੈ ਜਾਓ, ਮਾਇਆ ਦੂਰ ਲੈ ਜਾਓ।
ਸੁਬੇਕ ਸਿੰਘ ਤਿੰਨ ਅੱਗੇ ਉਚਾਰੀ।
ਤੇ ਭਾਈ ਸੁਬੇਕ ਸਿੰਘ ਜੀ ਨਿਮਰਤਾ ਸਹਿਤ ਅੱਗੋਂ ਬਚਨ ਕਰਨ ਲੱਗੇ।
ਇਹ ਕਿਆ ਕਹੋ ਤੁਮ ਗੱਲ ਅਵਿਚਾਰੀ।
ਕਿ ਭਾਈ ਸਿੰਘ ਜੀ ਮੇਰੀ ਬੇਨਤੀ ਹੈ, ਬਿਨਾਂ ਵਿਚਾਰਨ ਤੋਂ ਇਸ ਤਰ੍ਹਾਂ ਦਾ ਬਚਨ ਨਾ ਕਹੋ।
ਦੋਹਰਾ ਸੁਬੇਕ ਸਿੰਘ ਨੇ ਤਬ ਕਹਿਓ ਖਾਲਸੇ ਸੋ ਹੱਥ ਜੋੜ।
ਹੁਣ ਭਾਈ ਸੁਬੇਗ ਸਿੰਘ ਜੀ ਨੇ ਖਾਲਸੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ।
ਗਰੀਬਨ ਕੀ ਰਚਿਆ ਕਰੋ ਲਿਓ ਤੁਰਕਣ ਤੇ ਤੋੜ।
ਕਹਿੰਦੇ ਭਾਈ ਖਾਲਸਾ ਜੀ ਸਾਡੀ ਮਦਦ ਕਰੋ ਗਰੀਬਾਂ ਦੀ, ਤੇ ਗਰੀਬਾਂ ਦੀ ਮਦਦ ਇਸ ਤਰ੍ਹਾਂ ਕਰੋ ਵੀ ਖਾਲਸੇ ਨਾਲ ਵੈਰ ਤੋੜ ਦਿਓ।
ਚੌਪਈ ਸੋ ਖਾਲਸਾ ਨੇ ਮਨ ਲਈ।
ਹੁਣ ਜਦੋਂ ਗੱਲ ਆਈ ਵੀ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਵੈਰ ਤੋੜ ਦਿਓ, ਤੇ ਖਾਲਸੇ ਨੇ ਗਰੀਬਾਂ ਦੇ ਭਲੇ ਵਾਸਤੇ ਇਸ ਬਾਤ ਨੂੰ ਮੰਨ ਲਿਆ।
ਪਾਤਸ਼ਾਹੀ ਕੈ ਸਿਰ ਕੋੜ ਟਿਕ ਵਈ।
ਤੇ ਖਾਲਸਾ ਜੀ ਕਈ ਸਿੰਘਾਂ ਨੇ, ਕਈ ਸਿਆਣੇ ਸਿੰਘਾਂ ਨੇ ਇਹ ਵੀ ਕਿਹਾ ਕਿ ਇਹ ਦਿੱਲੀ ਬਾਦਸ਼ਾਹ ਦੀ ਚਾਲ ਵੀ ਹੋ ਸਕਦੀ ਹੈ, ਲਾਹੌਰ ਦੇ ਬਾਦਸ਼ਾਹ ਦੀ ਚਾਲ ਵੀ ਹੋ ਸਕਦੀ ਹੈ। ਦੁਸ਼ਮਣ ਨੂੰ ਕਦੇ ਵੀ ਬਹੁਤਾ ਛੋਟਾ ਸਮਝ ਕਰਕੇ ਭੁੱਲਣਾ ਨਹੀਂ ਚਾਹੀਦਾ।
ਤੁਰਕਨ ਭੇਜਿਓ ਤੁਸੀਂ ਕਿਮ ਮੋੜੋ।
ਹੁਣ ਸਿੰਘ ਪੁੱਛਦੇ ਵੀ ਤੁਰਕਾਂ ਨੇ ਤੁਹਾਨੂੰ ਕਿਉਂ ਭੇਜਿਆ ਹੈ।
ਖਾਓ ਵਰਤੋ ਔਰ ਲੈਣ ਲੋੜੋ।
ਕਹਿੰਦੇ ਇਹ ਜੋ ਮਾਇਆ ਲਿਆਂਦੀ ਹੈ ਤੁਸੀਂ ਲੈ ਲਵੋ, ਸਾਨੂੰ ਇਹਦੀ ਕੋਈ ਬਹੁਤੀ ਲੋੜ ਨਹੀਂ।
ਦੋਹਰਾ ਦਰਬ ਜੋ ਆਈ ਥੀ ਤਉ ਖਾਲਸਾ ਲਈ ਵਰਤਾ।
ਪਰ ਭਾਈ ਸੁਬੇਗ ਸਿੰਘ ਜੀ ਕਹਿੰਦੇ ਇਹ ਖਾਲਸੇ ਵਾਸਤੇ ਹੈ, ਖਾਲਸਾ ਇਹਦੇ ਨਾਲ ਜੋ ਮਰਜ਼ੀ ਕਰੇ। ਤੇ ਜਿਹੜੀਆਂ ਮੋਹਰਾਂ ਹੀ ਅਜੇ ਰੱਖੀਆਂ, ਅਜੇ ਨਵਾਬੀ ਤਾਂ ਨਹੀਂ ਦਿੱਤੀ, ਉਹ ਜਿਹੜੀਆਂ ਮੋਹਰਾਂ ਸੀ, ਜਿਹੜਾ ਧਨ ਸੀ ਭਾਈ ਸੁਬੇਗ ਸਿੰਘ ਨੇ ਦਿੱਤਾ, ਕਹਿੰਦੇ ਉਹ ਖਾਲਸੇ ਨੇ ਲੰਗਰਾਂ ਦੇ ਵਿੱਚ ਪਾ ਦਿੱਤਾ ਤੇ ਵੰਡ ਕੇ ਛੱਕ ਲਿਆ।
ਕਹਿਓ ਦਰਬਾਰੇ ਸਿੰਘ ਕੋ ਤੂੰ ਨਵਾਬੀ ਲੈ ਸਿਰੋਂ ਪਾਓ।
ਤੇ ਹੁਣ ਖਾਲਸਾ ਜੀ ਜਿਹੜੇ ਪੰਥ ਦੇ ਜਥੇਦਾਰ ਸੀ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ, ਜੋ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਹੋਏ ਸਨ, ਉਹ ਹੁਣ ਖਾਲਸਾ ਜੀ ਪੁੱਛਦੇ ਭਾਈ ਸੁਬੇਗ ਸਿੰਘ ਜੀ ਨੂੰ ਵੀ ਤੂੰ ਨਵਾਬੀ ਲੈ ਕਰਕੇ ਕਿਉਂ ਆਇਆ ਹੈ।
ਚੌਪਈ ਦਰਬਾਰਾ ਸਿੰਘ ਅਗਿਓ ਕਹੀ।
ਤੇ ਭਾਈ ਦਰਬਾਰਾ ਸਿੰਘ ਜੀ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ ਬਚਨ ਕਰਨ ਲੱਗੇ।
ਅਸੀਂ ਨਵਾਬੀ ਕਦ ਚਹਿ ਲਈ।
ਕਹਿੰਦੇ ਭਾਈ ਸੁਬੇਗ ਸਿੰਘ ਨੂੰ ਕਿ ਸੁਬੇਗ ਸਿਆਂ, ਖਾਲਸੇ ਨੇ ਕਦੋਂ ਨਵਾਬੀ ਦੀ ਮੰਗ ਕੀਤੀ ਹੈ? ਖਾਲਸੇ ਨੇ ਕਿਸੇ ਨਵਾਬੀ ਦੀ, ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ।
ਹਮਕੋ ਸਤਿਗੁਰ ਬਚਨ ਪਾਤਸ਼ਾਹੀ।
ਸਾਨੂੰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਪਾਤਸ਼ਾਹੀਆਂ ਦਿੱਤੀਆਂ, ਇਨ ਗਰੀਬ ਸਿੱਖਣ ਕੋ ਦਊਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਸਾਨੂੰ ਪਾਤਸ਼ਾਹੀਆਂ ਬਾਜਾਂ ਵਾਲੇ ਨੇ ਦਿੱਤੀਆਂ ਨੇ।
ਹਮਕੋ ਜਾਪਤ ਢਿੱਗ ਸੂ ਆਹੀ।
ਸਾਨੂੰ ਇਹ ਨਵਾਬੀਆਂ ਨਹੀਂ ਚਾਹੀਦੀਆਂ, ਕਿਉਂਕਿ ਸਾਡੇ ਕੋਲ ਦਰਗਾਹ ਦੀ ਪਾਤਸ਼ਾਹੀ ਹੈ।
ਹਮ ਰਾਖਤ ਪਾਤਸ਼ਾਹੀ ਦਾਵਾ।
ਅਸੀਂ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਪਾਤਸ਼ਾਹੀ ਦਾ ਦਾਅਵਾ ਰੱਖਦੇ ਹਾਂ। ਇਹ ਸੰਸਾਰ ਦੀਆਂ ਬਾਦਸ਼ਾਹੀਆਂ ਝੂਠੀਆਂ ਨੇ, ਸਾਡੇ ਕੋਲ ਗੁਰੂ ਨਾਨਕ ਦੇ ਘਰ ਦੀ ਪਾਤਸ਼ਾਹੀ ਹੈ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰੋਂ ਇਹ ਪਾਤਸ਼ਾਹੀ ਕੇਵਲ ਖਾਲਸੇ ਨੂੰ ਮਿਲੀ ਹੈ।
ਜਾ ਇਤ ਕੋ ਜਾ ਅਗਲੋ ਪਾਵਾ।
ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਕਹਿਣ ਲੱਗੇ, ਜਿਹੜੀ ਪਾਤਸ਼ਾਹੀ ਸਾਨੂੰ ਮਿਲੀ ਹੈ ਨਾ, ਉਹ ਇੱਥੇ ਮਿਲ ਜਾਵੇਗੀ ਇਸ ਸੰਸਾਰ ਵਿੱਚ, ਤੇ ਜੇ ਇੱਥੇ ਮਿਲ ਗਈ ਤੇ ਚੇਤੇ ਰੱਖੀ ਕੇਵਲ ਇੱਥੇ ਹੀ ਨਹੀਂ ਪਰਲੋਕ ਵਿੱਚ ਵੀ ਮਿਲੇਗੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਹਿੰਦੇ ਤੇਰੀ ਨਵਾਬੀ ਤੇ ਸੰਸਾਰ ਦੀ ਹੈ, ਪਰ ਸਾਡੇ ਕੋਲ ਪਾਤਸ਼ਾਹੀ ਨਿਰੰਕਾਰ ਦੇ ਦਰਗਾਹ ਦੀ ਵੀ ਹੈ।
ਜੋ ਸਤਿਗੁਰ ਸਿੱਖਣ ਕਹੀ ਬਾਤ,
ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਬਚਨ ਕੀਤਾ ਹੈ,
ਹੋ ਗਸਾਈ ਨਹਿ ਖਾਲੀ ਜਾਤ,
ਕਿ ਜਿਹੜਾ ਵੀ ਖਾਲਸੇ ਦੇ ਬਚਨਾਂ ਨੂੰ ਕਮਾਵੇਗਾ, ਸਤਿਗੁਰੂ ਦੇ ਬਚਨਾਂ ਨੂੰ ਕਮਾਵੇਗਾ, ਉਹ ਕਦੇ ਵੀ ਖਾਲੀ ਹੱਥ ਨਹੀਂ ਜਾਵੇਗਾ।
ਤ੍ਰੂਵਿਰ ਧਤ ਔ ਤਵਲ ਡੁਲਾਏ,
ਖਾਲਸਾ ਜੀ ਇਸ ਤਰ੍ਹਾਂ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਬਚਨ ਕਰਦੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ, ਸਾਨੂੰ ਸੰਸਾਰ ਦੀਆਂ ਨਵਾਬੀਆਂ ਨਹੀਂ ਚਾਹੀਦੀਆਂ, ਸਾਡੇ ਕੋਲ ਗੁਰੂ ਨਾਨਕ ਦੇ ਘਰ ਦੀ ਦਰਗਾਹ ਹੀ ਪਾਤਸ਼ਾਹੀ ਹੈ। ਵੇਖੋ ਅੱਜ ਦੇ ਹਾਲਾਤ ਜੇ ਵੇਖੀਏ ਕਿ ਜੇ ਨਿੱਕਾ ਮੋਟਾ ਉਹਦਾ ਆ ਜਾਵੇ, ਜਾਂ ਕਿਤੇ ਨਿੱਕੇ ਜਿਹੇ ਕਸਬੇ ਦੀ, ਨਿੱਕੇ ਜਿਹੇ ਕਿਸੇ ਸਥਾਨ ਦੀ ਪ੍ਰਧਾਨਗੀ ਮਿਲ ਜਾਵੇ ਤੇ ਬੰਦਾ ਝਟਪਟ ਲੈ ਲੈਂਦਾ ਤੇ ਉਹਦਿਆਂ ਪਿੱਛੇ ਇੱਕ ਦੂਸਰੇ ਉੱਤੇ ਵਾਰ ਕਰਨ ਲੱਗ ਪੈਂਦੇ। ਪਰ ਇੱਥੇ ਪੰਥ ਦੇ ਜਥੇਦਾਰ ਐਸੇ ਜਥੇਦਾਰ ਵੀ ਸਰਕਾਰ ਨੇ ਨਵਾਬੀ ਭੇਜੀ ਤੇ ਅੱਗੋਂ ਕਹਿ ਰਹੇ ਸਾਨੂੰ ਨਵਾਬੀਆਂ ਨਹੀਂ ਚਾਹੀਦੀਆਂ, ਸਾਨੂੰ ਪਾਤਸ਼ਾਹੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮਿਲੀ ਹੈ। ਇਹ ਹੈ ਕਿ ਜੈਸੇ ਜਲਮੇ ਕਮਲ ਨਿਰਾਲਮ। ਖਾਲਸਾ ਜੀ ਕਵੀ ਨਿਹਾਲ ਸਿੰਘ ਕਹਿੰਦੇ ਇਹ ਖਾਲਸੇ ਦਾ ਆਚਰਣ ਹੈ ਜਿਵੇਂ ਕਮਲ ਦਾ ਫੁੱਲ। ਖਾਲਸਾ ਜੀ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ, ਜਲ ਤੋਂ ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਖਾਲਸਾ ਵੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਕਦੇ ਵੀ ਸੰਸਾਰ ਦੀ ਝੂਠੀ ਮਾਇਆ ਵਾਸਤੇ ਗੁਰੂ ਦੇ ਦਿੱਤੇ ਰਾਹ ਤੋਂ ਮੁਨਕਰ ਨਹੀਂ ਹੁੰਦਾ। ਸੋ ਇਹ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ ਨੇ ਬਚਨ ਕੀਤੇ, ਪਰ ਭਾਈ ਸੁਬੇਗ ਸਿੰਘ ਨੇ ਅੱਗੋਂ ਜੋ ਬਚਨ ਕੀਤਾ ਕਿਸ ਤਰ੍ਹਾਂ ਬਾਬਾ ਕਪੂਰ ਸਿੰਘ ਨੂੰ ਨਵਾਬੀ ਮਿਲਦੀ ਹੈ, ਉਹ ਹੁਣ ਆਪਾਂ ਆਉਣ ਵਾਲੇ ਦਿਨ ਸੋਮਵਾਰ ਨੂੰ ਸਰਵਣ ਕਰਾਂਗੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ, ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਔਰਨ ਕੀ ਆਰਤੀ ਸੋ ਆਰਤਾ ਅਕਾਲ ਜੁਕੋ, ਲੋਗਨ ਕੀ ਬੋਲੀ ਦੇਵੀ ਸਿੱਧਨ ਕਾ ਬੋਲਾ ਹੈ, ਅੰਬਕਾ ਕੜਾਹੀ ਮਹਾਰਾਜ ਕੋ ਕੜਾਹ ਸੁਦਾ, ਚੋਲੀ ਤੋਂ ਵਖਾਨਾ ਆਮ ਸਵਾਮੀ ਜੀ ਕੋ ਚੋਲਾ ਹੈ, ਝੰਡੀ ਜੋ ਸਵਾਰੀ ਨਾਥ ਝੰਡਾ ਜੋ ਸਵਾਰਾ ਨਾਥ, ਝੋਲੀ ਤੋਂ ਤਮਾਮ ਕੀ ਸੋ ਖਾਲਸੇ ਕੋ ਝੋਲਾ ਹੈ, ਦੇਵੀ ਦੇਵ ਸਿੱਧਨ ਕੀ ਲੋਕਨ ਮੈਂ ਪ੍ਰਸਿੱਧ ਹੋਲੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੋ ਕੋ ਆਜ ਹੋਲਾ ਹੈ। ਕੀਜੀਏ ਬਿਭੇਦ ਰਾਗ, ਰੰਗਿਓ ਵਿਸਾਲ ਹਾਸ, ਕੇਸਰਿਓ ਗੁਲਾਬਿਓ ਗੁਲਾਲ ਕੋ ਉਡਾਵੈਂਗੇ, ਰਾਧਨ ਮੈਂ ਕਮਨ ਕੋ ਪ੍ਰਸੰਗ ਲਿਆਏ ਰਾਗੀ ਸਿੰਘ, ਰਾਗਨ ਮੈਂ ਸਾਜਨ ਮੈਂ ਭੜੂਆ ਸੁਣਾਵੈਂਗੇ, ਸੇਵਕ ਨਿਹਾਲ ਸਿੰਘ ਸੁਣਿਓ ਸੋਬੈ ਆਛੈ ਲਾਏ, ਮੀਤਨ ਕੀ ਗਾਲਨ ਪੈ ਗੁਲਾਲ ਮੀਤ ਲਾਵੈਂਗੇ, ਸ਼੍ਰੀ ਗੁਰ ਆਨੰਦ ਰੂਪ ਕਯੋ ਸ਼੍ਰੀ ਅਨੰਦਪੁਰ, ਸੁਣੋ ਖਾਲਸਾ ਜੀ ਆਜ ਹੋਲਾ ਮਹੱਲਾ ਮਨਾਵੇਂਗੇ। ਇਸ ਹੋਲੇ ਮਹੱਲੇ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਹਿਤ ਉਚਾਰਨ ਕਰੋ, ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤ ਹੈ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, नानक गुरु गोबिंद सिंह जी सदा करें कल्याण। नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह।